ਮੰਤਰ ਉਹਦੇ ਨਾਲ ਉਹ ਗੋਬਿੰਦ 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 ਪਾ ਪੈਰਾਂ 'ਚ ਬੇੜੀ ਪਈ ਹੈ, ਹੱਥੋਂ ਤਾਲ ਹੱਥਾਂ ਨਾਲ ਤਾਲੀਆਂ ਮਾਰ ਮਾਰ, ਪਰ ਅਜੋ ਨਾ ਆਇਓ ਤ੍ਰੈ ਪਵਨ ਧਨੀ। ਸਾਧ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰੈ ਪਵਨ ਧਨੀ, ਫਿਰ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਗਰੜ ਉੱਥੇ ਸ਼ਬਦ ਹੈ, ਗਰੜ ਚੜੇ ਆਏ ਗੋਪਾਲ। ਉਸ ਵੇਲੇ ਫਿਰ ਆਵਾਜ਼ ਆਈ, ਸਾਰੀ ਦੁਨੀਆਂ ਵਾਲੇ ਦੁਆਲੇ ਦੇਖ ਰਹੀ, ਗਾਂ ਮੋਈ ਪਈ, ਅੱਧੀ ਰਾਤ ਹੋ ਗਈ, ਉਹ ਨਾਮਾ ਉਹ ਗਾਂ ਜੀਂਦੀ ਨਹੀਂ ਹੋ ਰਹੀ, ਬੱਛਾ ਲਾਗੇ ਖੜਾ, ਉਹ ਵੀ ਮੇਰੀ ਮਾਂ ਉਹਨੇ ਉਹਨਾਂ ਨਾਲ ਹਲਾਲ ਕਰ ਚਿੱਤੀ ਸੀ ਗਾਂ, ਔਰ ਬੱਛੇ ਨੂੰ ਲਾਗੇ ਖੜਾ ਉਹਨੇ ਵਿਚਾਰਾ, ਉਹ ਵੀ ਸੱਚ ਗਾਂ ਜੀਂਦੀ ਨਾ ਹੋਵੇ, ਕਹਿੰਦਾ ਤੂੰ ਕਰ ਭਗਤਾ। ਇਹ ਪਤਾ ਗੱਲ ਕੀ ਹੋਈ ਸੀ, ਨਾਮਦੇਵ ਜੀ ਐਡੇ ਭਗਤ ਸੀ, ਜਮੁਨਾ ਦੇ ਕੰਢੇ ਸਾਰੇ ਕਿਤੇ ਬੈਠੇ, ਇਹ ਸੈਂਟਰਲ ਇੰਡੀਆ ਦਾ ਭਗਤ ਹੋਇਆ ਨਾਮਦੇਵ। ਇਹਦੀ ਡੈਥ ਆਣ ਕੇ ਕਹਾਣੀ ਹੋਈ ਹੈ, ਮਹਿਤਾ ਚੌਂਕ ਦੇ ਲਾਗੇ ਸਾਡੇ ਪਿੰਡ ਦੇ, ਉੱਥੇ ਉਹਦਾ ਦੇਹਰਾ। ਇਹ ਐਂਡ 'ਚ ਇਹ ਸਤੇ ਆ ਦਿੱਲੀ ਤੋਂ, ਫਿਰ ਪੰਜਾਬ ਵੱਲ ਆ ਗਿਆ ਸੀ ਵੀ ਮੈਨੂੰ ਮੇਰੇ ਮੋਹਰੇ ਤਾਂ ਕਈ ਗਾਈਆਂ ਸੁੱਟ ਦੇਣਗੇ। ਇਹ ਬੈਠਾ ਭਗਤੀ ਕਰਦਾ ਸੀ ਸਾਰਾ, ਅਤੇ ਦਰਿਆ ਦੇ ਕੰਢੇ ਕਿਤੇ ਬੈਠਾ ਆਪਣੇ ਰੰਗ ਦੇ ਵਿੱਚ, ਅਤੇ ਉੱਧਰੋਂ ਸੂਰਜ ਲਾਲ ਲਾਲ ਚੜ੍ਹਦਾ ਆਵੇ ਆਪਣੇ ਰੰਗ 'ਚ ਬੈਠਾ। ਉਸ ਜਮੁਨਾ ਦੇ ਕੰਢੇ ਹੀ ਸ਼ਮਸ਼ਾਨ ਭੂਮੀ ਸੀ, ਅਤੇ ਉੱਥੇ ਕਿਸੇ ਹਿੰਦੂ ਲੜਕੀ ਦਾ ਨੌਜਵਾਨ ਦਾ ਪਤੀ ਗੁਜ਼ਰ ਗਿਆ ਸੀ, ਅਤੇ ਬੜੀ ਭੈੜੀ ਰਸਮ ਸੀ ਹਿੰਦੂਇਜ਼ਮ ਦੇ ਵਿੱਚ ਵੀ ਜੇ ਪਤੀ ਮਰ ਜਾਏ ਤਾਂ ਉਹਦੀ ਚਿਤਾ ਦੇ ਉੱਤੇ ਉਹਦੀ ਪਤਨੀ ਨੂੰ ਛੱਡਣਾ ਪੈਂਦਾ ਸੀ, ਸਤੀ ਦੀ ਰਸਮ। ਉਹ ਬੀਬੀ ਸਾਰਾ ਕੁਛ ਆਪਣਾ ਲੈ ਲੂ ਕੇ ਅਤੇ ਉੱਥੇ ਸਾਂਭ ਸਾਂਭ ਭੂਮੀ 'ਚ ਬੰਦੇ ਸਾਰੇ ਖੜ੍ਹੇ, ਉੱਧਰ ਲਾਂਬੂ ਲਾਉਣ ਲੱਗੇ, ਅਤੇ ਉਹ ਜਿਹੜੀ ਬੀਬੀ ਸੀ ਉਹਨੂੰ ਵੀ ਸਤੀ ਹੋਣਾ ਪੈਣਾ ਸੀ, ਹੱਥ 'ਚ ਨਰੇਲ ਦੇ ਦਿੱਤਾ ਸਭ ਕੁਛ, ਅਤੇ ਉਹ ਤਿਆਰ ਸੀ ਸਤੀ ਹੋਣ ਨੂੰ, ਅਤੇ ਉੱਧਰ ਲਾਂਬੂ ਲਾਉਣਾ ਸੀ ਉਹਨੂੰ, ਅਤੇ ਉਹਨੇ ਇੱਕ ਬੇਨਤੀ ਕੀਤੀ ਲੜਕੀ ਨਾਲ ਵੀ ਮੈਨੂੰ ਉਹ ਦੂਰ ਕੋਈ ਸਾਧੂ ਬੈਠਾ ਮੈਨੂੰ ਉਹਦੇ ਦਰਸ਼ਨ ਕਰ ਆਉਣ ਦਿਓ, ਉੱਥੋਂ ਬਾਅਦ ਮੈਂ ਸਤੀ ਹੋ ਜਾਵਾਂਗੀ। ਉਹ ਜਾ ਕੇ ਗਈ ਅਤੇ ਨਾਮਦੇਵ ਜੀ ਨੂੰ ਨਮਸਕਾਰ ਕੀਤੀ, ਅਤੇ ਨਾਮਦੇਵ ਰੰਗ 'ਚ ਸੀ, ਕਹਿੰਦੇ ਸੁਹਾਗਵੰਤੀ ਸੁਹਾਗ ਤੇਰਾ ਕਾਇਮ ਰਹੇ, ਪੁੱਤਰੀ ਸੁਹਾਗਵੰਤੀ ਹੈ। ਉਹ ਤਾਂ ਆ ਗਈ, ਉਹ ਜਦੋਂ ਆਈ ਤਾਂ ਲੋ ਮੁਰਦਾ ਖੜਾ ਹੋ ਗਿਆ ਉਹਦੇ ਘਰ ਵਾਲਾ, ਦੋਨੋਂ ਪਿਆਰ 'ਚ ਰੌਲਾ ਪੈ ਗਿਆ ਸਾਰੇ ਸ਼ਹਿਰ ਦਿੱਲੀ ਤੱਕ, ਜੀ ਐਸਾ ਭਗਤ ਹੈ ਉੱਥੇ ਮੁਰਦਾ ਜਿੰਦਾ ਹੋ ਗਿਆ। ਉਹ ਵਿਚਾਰੀ ਉਸ ਤਰ੍ਹਾਂ ਸਹਿਸ ਵਾਏ ਗਈ, ਉਹਨੇ ਆਪਣੇ ਰੰਗ 'ਚ ਬੈਠੀ ਸੀ, ਅਸੀਸ ਦੇਸ਼ ਦੀ ਪੁੱਤਰੀ ਸੁਹਾਗ ਬੰਤੀ ਹੈ। ਉਹ ਸਾਰੇ ਦਿੱਲੀ ਆਹ ਸੀ ਪਵਾੜਾ ਸਾਰਾ, ਬਾਦਸ਼ਾਹ ਮੁਸਲਮਾਨਾਂ ਨੂੰ ਖਬਰ ਹੋ ਗਈ ਵੀ ਇਹੋ ਜਿਹਾ ਭਗਤ ਤਾਂ ਮੁਸਲਮਾਨ ਕਰਨਾ ਚਾਹੀਦਾ। ਉਹਨੂੰ ਲਿਆਇਆ, ਉਹਨੂੰ ਕਹਿੰਦੇ ਇਹਨੂੰ ਗ੍ਰਿਫਤਾਰ ਕਰੋ, ਇਹਨੂੰ ਕਹੋ ਜਾਂ ਤਾਂ ਮੁਸਲਮਾਨ ਹੋ ਜਾ ਅਤੇ ਜਾਂ ਗਾਈਂ ਅਸੀਂ ਜ਼ੇਬਾ ਕਰਦੇ ਹਾਂ, ਇਹਨੂੰ ਮੋਈ ਗਾਂ ਨੂੰ ਜਵਾ, ਤੂੰ ਬੰਦਾ ਜਵਾ ਸਕਦਾ ਤੇ ਇੱਕ ਨੇ ਜਵਾ ਦੇ। ਉਹ ਭਗਤ ਜੀ ਫਿਰ ਇਹਦੇ ਪੈਰਾਂ 'ਚ ਬੇੜੀ ਪਾਈ, ਸਾਰੇ ਹਿੰਦੂ ਉਸ ਵੇਲੇ ਦਿੱਲੀ ਦੇ ਆ ਗਏ, ਅਤੇ ਬਾਦਸ਼ਾਹ ਨੇ ਕਹਿਣ ਲੱਗੇ, ਪਠਾਨ ਬਾਦਸ਼ਾਹ ਸੀ ਇਬਰਾਹਿਮ ਲੋਧੀ ਜਾਂ ਕਿਹੜਾ, ਉਹਨੂੰ ਕਹਿਣ ਲੱਗੇ ਇਹ ਨਾਮੇ ਭਗਤ ਨਹੀਂ ਛੱਡਦੇ, ਇਹਦੇ ਬਰਾਬਰ ਤੱਕੜੀ 'ਚ ਸੋਨਾ ਧੋਲ ਕੇ ਤੈਨੂੰ ਦੇ ਦਾ, ਨਾਮੇ ਸਰ ਪਰ ਸੋਨਾ ਲੇਹੋ। ਸਾਰੇ ਇੰਨੇ ਉਸ ਭਗਤ ਐਡਾ ਵੱਡਾ ਭਗਤ ਸੀ, ਸਾਰੇ ਕਹਿਣ ਲੱਗੇ ਇਹਨੂੰ ਗ੍ਰਿਫਤਾਰ ਨਾ ਕਰੋ ਪਾਤਸ਼ਾਹ ਸਲਾਮਤ, ਇਹ ਬਰਾਬਰ ਸਾਨੂੰ ਸੋਨਾ ਲੈ ਲੈ। ਉਹ ਕਹਿੰਦਾ ਨਹੀਂ, ਸੁਲਤਾਨ ਪੁੱਛੇ ਸੁਣਵੇ ਨਾਮਾ ਕਹਾਣੀ ਉਹ ਸੱਚੀ ਜਿਹੜਾ ਭਗਤ ਆਪ ਲਿਖ ਰਿਹਾ ਹੈ ਆਪਣੀ ਆਟੋ, ਐਡਾ ਵੱਡਾ ਭਗਤ ਸੀ ਇਹ, ਔਰ ਇਹ ਗੁਰੂ ਨਾਨਕ ਦੇ ਜੰਮਣ ਤੋਂ ਪਹਿਲਾਂ ਦਾ ਭਗਤ। ਉਹ ਭਗਤ ਨਾ ਫਿਰ ਜਿਸ ਵੇਲੇ ਉਹਨੂੰ ਹੱਥਕੜੀਆਂ ਲਾ ਕੇ ਕਹਿੰਦੇ ਨਹੀਂ ਨਾ ਤੋ ਗਰਦਨ ਮੋਈ ਗਊ ਦੀ ਉਹ ਜਵਾਏ, ਉਹ ਬਥੇਰਾ ਨਾਮ ਦੇ ਨਾ ਕਿਹਾ ਵੀ ਮੇਰਾ ਕੀ ਆ ਕਛੂ ਨਾ ਹੋਏ, ਮੈਂ ਨਹੀਂ ਉਹ ਮੁਰਦਾ ਜਵਾਇਆ, ਕਰ ਹੇ ਰਾਮ ਹੋਏ। ਇਹ ਕਰਾਮਾਤਾਂ ਕਿਸੇ ਗੁਰੂ ਨਾ ਕਿਸੇ ਭਗਤ ਨਾਲ ਨਹੀਂ ਦਿਖਾਲੀਆਂ, ਇਹ ਆਪਣੇ ਆਪ ਹੀ ਹੋ ਜਾਂਦਾ ਸੀ, ਕਿਉਂਕਿ ਉਹ ਕਰਤਾ ਹੈ ਪੁਰਖ ਹੈ ਉਹਦੇ ਭਗਤ ਹੈ ਉਹਨੂੰ। ਇਸ ਕਰਕੇ ਉਸ ਵੇਲੇ ਫਿਰ ਉਹਦੇ ਪੈਰਾਂ 'ਚ ਬੇੜੀ ਪਾਤੀ, ਉਹਨੂੰ ਕਹਿੰਦੇ ਤੇ ਗਾਂ ਜੀਂਦੀ ਕਰ ਮੈਂ ਤੇਰੀ ਗਰਦਨ ਮਾਰੂ। ਉਧਰੋਂ ਨਾਮੇ ਦੀ ਮਾਂ ਰੋਂਦੀ ਰੋਂਦੀ ਆ ਗਈ, ਉਹ ਕਹਿੰਦੇ ਰਾਮ ਭਜਨ ਕੀ ਨਾ ਰਾਮ ਛੋੜ ਕੀ ਨਾ ਭਜੇ ਖੁਦਾ ਹੈ, ਕੀ ਮਾਮੂਲੀ ਗੱਲ ਹੈ, ਤੂੰ ਖੁਦਾ ਖੁਦਾ ਕਹਿ ਲੈ, ਤੂੰ ਆਪਣੇ ਗੁਰੂ ਦਾ ਬਚਨ ਛੱਡ ਦੇ, ਤੂੰ ਗੋਬਿੰਦ ਗੋਬਿੰਦ ਜਪਦਾ ਹੈ, ਤੂੰ ਖੁਦਾ ਖੁਦਾ ਜਪ ਲੈ, ਗੱਲ ਤਾਂ ਇੱਕੋ ਹੀ ਆ। ਮਾਂ ਨਾ ਬਥੇਰਾ ਸਮਝ ਆਇਆ, ਉਹ ਕਹਿੰਦੇ ਨਾ ਤੂੰ ਮੇਰੀ ਮਾਂ ਹੈ, ਤੂੰ ਮੇਰੀ ਮਾਂ ਨਹੀਂ ਅੱਜ ਤੂੰ, ਜਿਹੜਾ ਮੇਰੇ ਗੁਰੂ ਦਾ ਬਚਨ ਛਡਾ ਕੇ ਤੂੰ ਮੇਰਾ ਗੁਰੂ ਦਾ ਬਚਨ ਜਿਹੜਾ ਮੈਨੂੰ ਦਿੱਤਾ ਮੈਂ ਉਹ ਜਪਣਾ, ਮੈਂ ਕਿਉਂ ਖੁਦਾ ਖੁਦਾ ਜਪ, ਸਿੱਧਾ ਆਪਣੇ ਆਪਣੇ ਗੁਰੂ ਦਾ ਬਚਨ ਜਪਣਾ ਹੈ। ਗੁਰ ਕਹਿ ਰਾਮ ਛੋੜ ਕੀ ਨਾ ਭਜੇ ਖੁਦਾ ਹੈ, ਨਾ ਤੂੰ ਮੇਰੀ ਮਾਰਾ ਉਹਨਾਂ ਮਾਂ ਵੀ ਪਰੇ ਚਲ ਗਈ, ਉਹਨੂੰ ਬੇੜੀਆਂ ਪਈਆਂ ਸਾਰਾ। ਫਿਰ ਅੱਠ ਜਦੋਂ ਉਹ ਜਾ ਕੇ ਅਖੀਰ ਅੱਧੀ ਰਾਤ ਤੋਂ ਬਾਅਦ ਫਿਰ ਉਹ ਆਵਾਜ਼ ਆਈ ਇੱਕ ਬੰਨਿਓ, ਕਹੇ ਤਾਂ ਧਰਨ ਅਕੋਡੀ ਕਰੋ। ਰੱਬ ਨੂੰ ਆਵਾਜ਼ ਆਈ, ਕਹੇ ਹੇ ਨਾਮ ਦੇ ਭਗਤ, ਤੂੰ ਇੱਕ ਵਾਰੀ ਇਸ਼ਾਰਾ ਕਰ, ਮੈਂ ਸਾਰੀ ਧਰਤੀ ਹੇਠੜੀ ਉੱਤੇ ਕਰ ਦਿੰਦਾ, ਸਾਰੀ ਘਰ ਕਰ ਦਿੰਦਾ। ਕਹੇ ਤਾਂ ਧਰਨ ਅਕੋਟੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ, ਕਹੇ ਤਾਂ ਬਿਸਮਲ ਗਉ ਦੀਓ ਜੀਵਾਏ। ਸਭ ਕੁਝ ਦੇਖੇ ਪਤੀ ਹੈ, ਨਾਮਾ ਪ੍ਰਾਣਵੇਂ ਸੇਲਮ ਸੇਲ, ਸੇਲਮ ਸੇਲ ਕਹਿੰਦੇ ਆ ਬਿਸਮਾਦ ਦੀ ਅਵਸਥਾ 'ਚ ਸੀ ਨਾਮਾ। ਗਉ ਦੁਹਾਈ ਬਛੜਾ ਮੇ, ਦੂਧ ਧੋਏ ਜਾਂ ਮਟਕੀ ਭਰੀ, ਲੇ ਬਾਦਸ਼ਾਹ ਕੇ ਆਗੇ ਧਰੀ। ਉਹ ਫਿਰ ਬਕਾਇਦਾ ਗਾਂ ਜਿਹਦੀ ਹੋ ਗਈ, ਬੱਛਾ ਚੁੰਘਿਆ, ਉਹ ਮਟਕੀ ਫਿਰ ਲੈ ਕੇ ਅਤੇ ਬਾਦਸ਼ਾਹ ਕੋਲ ਗਏ। ਕਹਿੰਦੇ ਬਾਦਸ਼ਾਹ ਉਹ ਨਾਮ ਦੇ ਭਗਤ ਨਹੀਂ ਛੱਡਦੇ, ਉਹਦੇ ਗਾਂ ਜਿਹਦੀ ਹੋਈ। ਉਹ ਫਿਰ ਮਦਦੀ ਔਰ ਨਾਮ ਦੇਵਨਾ ਨਾਲ ਇੱਕ ਪੈਗਾਮ ਭੇਜਿਆ ਬਾਦਸ਼ਾਹ ਨੇ। ਦੇਖੋ ਭਗਤਾਂ ਦਾ ਪੈਗਾਮ, ਉਹਨੂੰ ਭਗਤ ਨੂੰ ਪੈਗਾਮ ਭੇਜਿਆ ਭਗਤ ਨੇ ਵੀ ਬਾਦਸ਼ਾਹ ਸਾਤ ਸੀ ਸਾਚ ਸੀਲ ਚਾਲੋ ਸੁਲਤਾਨ, ਸੱਚ 'ਤੇ ਚੱਲ ਅਤੇ ਸੀਲ ਸੁਭਾਅ ਰੱਖ। ਸੀਲ ਕਹਿੰਦੇ ਕਿਸੇ ਨੂੰ ਐਵੇਂ ਨਾ ਫਤਿਹ ਦੇ ਮਾਰ, ਸਾਚ ਸੀਲ ਚਾਲੋ ਸੁਲਤਾਨ। ਬਾਦਸ਼ਾਹ ਨੂੰ ਐਡਾ ਵੱਡਾ ਪੈਗਾਮ ਦੇ ਕੇ ਉੱਥੋਂ ਬਾਅਦ ਨਾਮਦੇਵ ਜੀ ਫਿਰੇ, ਦਿੱਲੀ 'ਚ ਨਹੀਂ ਰਹੇ। ਕਹਿੰਦੇ ਮੈਂ ਇੱਥੇ ਰਹਿਣਾ ਨਹੀਂ, ਮੈਂ ਇੱਥੋਂ ਇੱਥੇ ਰੋਜ਼ ਗਾਈਆਂ ਮੈਥੋਂ ਸਾਰਾ। ਉਹ ਦੁਖੀ ਹੋ ਕੇ ਫਿਰ ਬੜਾ ਪੰਜਾਬ ਵੱਲ ਆ ਗਿਆ, ਔਰ ਪੰਜਾਬ ਵੱਲ ਜਦੋਂ ਮਹਿਤਾ ਚੌਂਕ ਵੱਲੋਂ, ਹਾਲੀ ਮਹਿਤਾ ਚੌਂਕ ਤੋਂ ਬਣਿਆ ਨਹੀਂ ਸੀ, ਉਹ ਜੀ ਟੀ ਰੋਡ ਤੋਂ ਉੱਤਰ ਕੇ ਅਤੇ ਕੋਈ ਜਗ੍ਹਾ ਲੱਭਦਾ ਸੀ ਜਿੱਥੇ ਕਿ ਮੈਂ ਠਹਿਰ ਜਾਵਾਂ। ਉਹ ਨਾਮਦੇਵ ਜੀ ਭਗਤ ਉੱਥੋਂ ਦੁਖੀ ਹੋਏ, ਸਾਰਾ ਡਰਦਾ ਮਾਰਾ ਪੰਜਾਬ 'ਚ ਆ ਕੇ, ਔਰ ਉੱਥੋਂ ਬਾਅਦ ਜਿਸ ਵੇਲੇ ਉਹ ਜਾ ਰਿਹਾ ਸੀ ਅਤੇ ਉੱਧਰੋਂ ਇੱਕ ਤੇਲੀ ਲੈ, ਤੇਲੀ ਆਪਣਾ ਕੁੱਪਾ ਤੇਲ ਵੇਚ ਕੇ ਆ ਰਿਹਾ ਸੀ। ਕੁੱਪਾ ਜਿਹੜਾ ਤੇਲ ਦਾ ਚਮੜੇ ਦਾ ਹੁੰਦਾ, ਉਹ 'ਚ ਤੇਲ ਸੀ ਅਤੇ ਉਹ ਲਈ ਆ ਰਿਹਾ ਸੀ। ਉਹ ਘੁਮਾਣਾ ਪਿੰਡ ਦਾ ਤੇਲੀ ਸੀ, ਉਹ ਘੁਮਾਣੋ ਆਉਣ ਵੀ ਜਾ ਰਿਹਾ ਸੀ ਅਤੇ ਉੱਧਰੋਂ ਨਾਮਦੇਵ ਜੀ ਆ ਰਹੇ ਸੀ ਅਤੇ ਨਾਮਦੇਵ ਜੀ ਦੀ ਜੁੱਤੀ ਲੱਗ ਲੱਗ ਕੇ ਉਹਨਾਂ ਦੇ ਜ਼ਖਮ ਹੋ ਗਿਆ ਸੀ ਛੇੜੀ, ਅਤੇ ਉਹ ਜੁੱਤੀ ਪਏ ਨਾ, ਇੱਕ ਜੁੱਤੀ ਹੱਥ 'ਚ ਫੜੀ ਅਤੇ ਤੁਰੇ ਜਾਣ। ਅਤੇ ਉਹ ਤੇਲੀ ਕਹਿੰਦਾ, ਜੀ ਤੁਸੀਂ ਜੁੱਤੀ ਕਿਉਂ ਫੜੀ ਹੱਥ 'ਚ, ਲਿਆਓ ਮੈਂ ਤੁਹਾਡੀ ਜੁੱਤੀ ਨੂੰ ਤੇਲ ਲਾ ਦੇਵਾਂ। ਉਹਦੇ ਕੁੱਪੇ 'ਚ ਥੋੜ੍ਹਾ ਜਿਹਾ ਤੇਲ ਸੀ ਅਤੇ ਉਹ ਜੁੱਤੀ ਦੇ ਪਿੱਛੇ ਲਾ ਕੇ, ਵੀ ਅੱਡੀਆਂ ਲੱਗੇ ਨਾ, ਲਿਆ ਮੈਂ ਤੁਹਾਡੇ ਕੁੱਪੇ ਨੂੰ ਤੇਲ ਲਾ ਦੇਣਾ। ਅਤੇ ਉਹਨੇ ਹਿੰਦੀ ਹਿੰਦੁਸਤਾਨੀ ਬੋਲੀ 'ਚ ਕਿਹਾ, ਅਰੇ ਯਾਰ, ਅਰੇ ਭਾਈ, ਮੈਂ ਤਾਂ ਬਹੁਤ ਤੰਗ ਹੀ, ਜੇ ਜੁੱਤੀ ਬਹੁਤ ਲੱਗਦੀ ਹੈ ਮੁੰਜੇ, ਮੈਨੇ ਹੱਥ ਮੈਂ ਪਕੜ ਲਈ ਹੈ। ਕਿੱਥੇ ਭਗਤ ਜੀ, ਮੈਂ ਲਾ ਦਿੰਦਾ ਤੇਲ, ਜਾਂ ਪੰਜਾਬ ਦੇ ਲਿਆਓ ਮੈਂ ਲਾ ਦਿੰਦਾ। ਉਹਨੇ ਨਾ ਭਗਤ ਜੀ ਦੇ ਅੱਡੀਆਂ ਨੂੰ ਵੀ ਤੇਲ ਲਾ ਦਿੱਤਾ, ਜੁੱਤੀ ਨੂੰ ਵੀ ਤੇਲ ਲਾ ਕੇ ਕੁੱਪਾ ਖਾ ਲਈ। ਉਹ ਫਿਰ ਗਾਂ ਨੂੰ ਤੁਰਨ ਲੱਗਾ ਆਪਣੇ ਪਿੰਡ ਵੱਲ ਨੂੰ। ਉਹ ਜਿਸ ਵੇਲੇ ਕੁੱਪਾ ਲੈ ਕੇ ਤੁਰੇ ਜਾ, ਭਗਤ ਜੀ ਜੁੱਤੀ ਪਾ ਕੇ ਫਿਰ ਤੁਰ ਪਏ। ਉਹ ਜਿਸ ਵੇਲੇ ਤੁਰਿਆ ਜਾਏ ਤਾਂ ਕੁੱਪਾ ਭਾਰੇ ਤੂੰ ਭਾਰਾ ਹੁੰਦਾ ਜਾਏ। ਮੈਂ ਉਹ ਹਿਸਟਰੀ ਦੱਸ ਰਿਹਾ ਜਿਹੜੀ ਹਾਲੇ ਸਿੱਖਾਂ ਨੂੰ ਨਹੀਂ ਪਤਾ ਵੀ ਨਾਮਦੇਵ ਦੀ ਬਾਣੀ ਕਿੱਦਾਂ ਆਈ ਸਾਡੇ ਕੋਲ। ਉੱਥੇ ਦਿਓੜਾ ਹੈ ਨਾਮਦੇਵ ਦਾ, ਘੁਮਾਣਾ ਪਿੰਡ ਹੈ, ਸ੍ਰੀ ਹਰਗੋਬਿੰਦਪੁਰ ਅਤੇ ਮਹਿਤੇ ਦੇ ਵਿੱਚ ਗੱਬੇ ਘੁਮਾਣਾ ਪਿੰਡ ਹੈ, ਔਰ ਉੱਥੋਂ 4 ਮੀਲ ਦੇ ਫਾਸਲੇ 'ਤੇ ਮੇਰਾ ਜਨਮ ਹੋਇਆ ਬਲੜਵਾਲ ਪਿੰਡ 'ਤੇ। ਉਸ ਦੇਰ 'ਚ ਮੈਂ ਜਾ ਕੇ ਅਤੇ ਉੱਥੇ ਦਾ ਇੰਚਾਰਜ ਸੀ ਸਿਕੰਦਰ ਸਿੰਘ ਜੀ, ਉਹ ਵੀ MLA ਪਿਆ, ਉਹ ਮੇਰੇ ਨਾਲ ਬੜਾ ਪਿਆਰ ਕਰਦੇ। ਕਹਿੰਦੇ ਭਾਈ ਸਾਹਿਬ ਜੀ ਆਓ, ਤੁਹਾਨੂੰ ਦੱਸੀਏ ਨਾਮਦੇਵ ਜੀ ਦਾ ਦਿਓੜਾ। ਮੈਂ ਕਿਹਾ ਨਾਮਦੇਵ? ਕਹਿੰਦੇ ਜੀ ਅਖੀਰਲੇ ਸਮੇਂ 'ਚ ਇੱਥੇ ਉਹਨੇ ਮੈਨੂੰ ਇਹ ਅੱਖ ਦਿੱਤੀ ਤਾਂ ਹੀ ਥਾਣੇ ਵੀ ਇੱਥੇ ਉੱਥੇ ਡੈਥ ਹੋਈ। ਔਰ ਜਿਸ ਵੇਲੇ ਉਹ ਜਿਹੜਾ ਕੁੱਪਾ ਭਾਰਾ ਹੁੰਦਾ ਜਾਏ ਭਾਰਾ ਹੁੰਦਾ, ਉਹ ਐਡਾ ਭਾਰਾ ਹੋ ਗਿਆ ਜ਼ਮੀਨ 'ਤੇ ਡਿੱਗ ਪਿਆ। ਉਹ ਕਹਿੰਦਾ ਹੋਏ ਕੀ ਗੱਲ, ਉਹਨੇ ਇਸ ਵੇਲੇ ਢੱਕਣ ਚੱਕਿਆ ਅਤੇ ਵਿੱਚ ਅਸ਼ਰਫੀਆਂ ਹੀ ਅਸ਼ਰਫੀਆਂ, ਸਾਰਾ ਕੁੱਪਾ ਭਰਿਆ। ਉਹ 'ਚ ਭੱਜਾ, ਕਹਿੰਦਾ ਉਹ 'ਚ ਕੋਈ ਬਹੁਤ ਭਾਰਾ ਭਗਤ ਹੈ, ਉਹਨੂੰ ਫੜਾਂ। ਉਹਨੇ ਕੁੱਪਾ ਛੱਡ ਕੇ ਪੱਗ ਜੀ ਦੇ ਪੈਰ ਹੀ ਪਿਆ, ਪੱਗ ਜੀ ਆਪ ਕਹਾਂ ਜਾ ਰਿਹਾ? ਅਤੇ ਪੱਗ ਜੀ ਰੋ ਪਏ, ਕਹਿੰਦੇ ਯਾਰ ਮੈਂ ਕਹਾਂ ਕਰੋ, ਮੇਰੇ ਕੋਲ ਮੇਰਾ ਕੋਈ ਟਿਕਾਣਾ ਨਹੀਂ, ਮੈਂ ਬਹੁਤ ਦੁਖੀ ਹਾਂ। ਕਹਿੰਦੇ ਪੱਗ ਜੀ ਤੁਸੀਂ ਸਾਡੇ ਕੋਲ ਰਹੋ। ਫਿਰ ਅਖੀਰ ਤੱਕ ਪੱਗ ਜੀ ਘੁਮਾਣੀ ਰਹੇ, ਉੱਥੇ ਡੈਥ ਹੋਈ। ਉੱਥੋਂ ਬਾਅਦ ਉਹਨਾਂ ਦੀ ਜਿਹੜੀ ਗੱਦੀ 'ਤੇ ਸੀ ਗਾਂ, ਉੱਧਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਹੁਰੇ ਸੀ ਉਹ ਬਟਾਲੇ ਸੀ, ਉੱਧਰੋਂ ਸੁਲਤਾਨਪੁਰ ਲੋਧੀ ਰਹਿੰਦੇ ਹੁੰਦੇ ਸੀ, ਸ੍ਰੀ ਗੋਬਿੰਦਪੁਰ ਦਾ ਪੱਤਣ ਲੰਘ ਕੇ ਅਤੇ ਉਹ ਆਪਣੇ ਸਹੁਰਿਆਂ ਨੂੰ ਜਾਂਦੇ ਹੁੰਦੇ ਸੀ ਸੁਲਤਾਨਪੁਰੋਂ ਬਟਾਲੇ ਨੂੰ, ਕਿਉਂਕਿ ਬਟਾਲੇ ਚੋਣਿਆਂ ਖੱਤਰੀਆਂ 'ਚ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਉੱਥੇ ਆਪਣੇ ਸਹੁਰੇ ਜਾਂਦੇ ਹੁੰਦੇ। ਔਰ ਰਾਹ ਦੇ ਵਿੱਚ ਕਿਉਂਕਿ ਇਹ ਵੀ ਵਾਹਿਗੁਰੂ ਸੀ ਰੱਬ ਦੇ ਪਿਆਰੇ। ਔਰ ਰਾਹ ਦੇ ਵਿੱਚ ਫਿਰ ਨਾਮਦੇਵ ਜੀ ਦੇ ਡੇਰੇ ਲੈ ਕੇ ਜਿੰਨੀ ਉਹਨਾਂ ਦੀ ਪੋਥੀ ਦੀ ਬਾਣੀ ਉਸ ਕੋਲੋਂ ਉਹਨਾਂ ਨੇ ਉੱਥੇ ਲੈਣੀ ਅਤੇ ਨਾਲੇ ਸਾਰੇ ਕਰਨ। ਇਸ ਨਾਮਦੇਵ ਦੇ ਭਗਤ ਹੀ ਸਾਰੇ ਪੰਜਾਬ ਦੇ ਖੇਲੜ ਚੁੱਕੇ ਸੀ ਭਜਨ, ਜਿਹੜਾ ਮਰਦਾਨਾ ਜੀ ਸੁਣਾਉਂਦੇ ਹੁੰਦੇ ਸੀ। ਮਰਦਾਨਾ ਵੱਡਾ ਸੀ, ਬਾਬਾ ਨਾਨਕ ਛੋਟਾ ਸੀ। ਮਰਦਾਨਾ ਜੀ ਪਹਿਲੇ ਭਗਤ ਹੋਏ ਨੇ ਔਰ ਉਹ ਫਿਰ ਭਜਨ ਗੁਰੂ ਨਾਨਕ ਨੇ ਸੁਣਾਉਂਦੇ ਹੁੰਦੇ ਸੀ, ਤਾਂ ਇਹਨਾਂ ਨੂੰ ਭਜਨ ਸਾਰਾ। ਉੱਥੋਂ ਬਾਅਦ ਬਾਬੇ ਨਾਨਕ ਨੇ ਸਾਰੀ ਬਾਣੀ ਇਹ ਨਾਮਦੇਵ ਦੀ ਉੱਥੋਂ ਲਿਆਂਦੀ। ਇਸ ਕਰਕੇ ਜਿਹੜਾ ਭਗਤ ਹੈ ਉਹ ਉਹਦੇ ਬਚਨ ਦੇ ਨਾਲ ਹੀ ਸਭ ਕੁਛ, ਰੱਬ ਦੇ ਜਿਹੜਾ ਗੁਰਮੰਤਰ ਹੈ ਉਹਦੇ ਨਾਲ ਉਹਨੂੰ ਬੇੜੀਆਂ ਪਈਆਂ, ਪਰ ਹੱਥਾਂ ਤਾਲ ਦੇ ਨਾਲ ਹੀ ਉਹ ਗਾ ਰਿਹਾ ਹੈ ਗੋਬਿੰਦ 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 ਸੰਗੀ ਨਾਮ ਦਿਓ ਮਨ ਲੀਨਾ ਗੁਰ ਕੈ ਬਚਨੇ ਸੁਣੇ ਰਸਨ ਬਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨੇ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ। ਹੁਣ ਗੁਰ ਦਾ ਲਫ਼ਜ਼ ਆਇਆ ਨਹੀਂ ਤੇ ਅਸੀਂ ਅੰਦਰ ਇਮੈਜਿਨ ਚ ਲਿਆਂਦਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂਆਂ ਨੂੰ। ਇੱਥੇ ਅਕਾਲ ਪੁਰਖ ਹੈ, ਗੁਰ ਕੀ ਦਇਆ ਤੇ ਅਸੀਂ ਹਮੇਸ਼ਾ ਹੀ ਦੇਹੀਆਂ ਨੂੰ ਮੂਹਰੇ ਲਿਆਉਣੇ। ਇੱਥੇ ਗਿਆਨ ਦਾ ਪੱਠਾ ਬੈਠ ਜਾਂਦਾ ਹੈ, ਜਿੱਦਾਂ ਰਾਗ ਦਾ ਪੱਠਾ ਚੁਮਟੇ ਨਾ ਬਿਠਾ ਲਿਆ ਨਾ। ਆਹ ਭਜਨ ਕਰੇ ਕਰਤਾਰੀ ਤੇ ਚੁਮਟਾ ਸ਼ੰਕਰੀ ਵਜਾਵੇ ਚੁਮਟਾ, ਇਹ ਚੁਮਟਾ ਸ਼ਿਵਜੀ ਮਹਾਰਾਜ ਤੋਂ ਤੁਰਿਆ। ਉਹ ਸ਼ੰਕਰ ਮਹਾਰਾਜ ਸੀ ਸਾਡੇ ਪਿੰਡਾਂ 'ਚ, ਬੜਾ ਮਸ਼ਹੂਰ ਹੈ। ਮੈਂ ਹੱਡ ਬੀਤੀਆਂ ਤਾਂ ਦੱਸ ਰਿਹਾ ਹਾਂ, ਪਹਿਲੀ ਉਹ ਮੇਰੀ ਜਿਹੜੀ ਨੂੰਹ ਹੈ ਮਲਕੀਤ, ਬੜਾ ਚੱਕਰ ਹੋਸਪਿਟਲ 'ਚ, ਉੱਥੇ ਉਹਨਾਂ ਰਹੇ ਆ ਗੜ ਸ਼ੰਕਰ ਵਾਲ ਜਾਂ ਸਾਰੇ ਵੱਲ, ਅਤੇ ਉਹਨੇ ਕਿਹਾ ਪਿਤਾ ਜੀ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਵਾਂ। ਮੈਂ ਕਿਹਾ ਪੁੱਤਰ ਕੀ ਗੱਲ ਹੈ? ਕਹਿੰਦੀ ਹੈ ਕਿ ਮੈਂ ਲੱਗੀ ਸੀ ਅਤੇ ਮੇਰਾ ਜਿਹੜਾ ਡਾਕਟਰ ਸੀ ਉੱਤੇ, ਮੈਂ ਸੀ ਨਰਸ, ਅਤੇ ਉਹ ਡਾਕਟਰ ਨਾਲ ਨਾ ਉਹ ਮਰੀਜ਼ ਆਈ ਜਾਣ ਅਤੇ ਮੈਂ ਸੀ ਨਾਂ ਲਿਖਣ ਦੇ ਉੱਤੇ, ਅਤੇ ਡਾਕਟਰ ਸਾਹਿਬ ਕਹਿੰਦਾ ਨਾਂ ਲਿਖਦੇ ਸਾਰੇ? ਕਹਿੰਦੇ ਹਾਂਜੀ। ਇੱਕ ਆਈ ਬੀਬੀ ਮੇਰਾ ਨਾਮ ਹੀ ਲਿਖ ਲੈ। ਉਹ ਕਹਿੰਦੀ ਤੇਰਾ ਨਾਂ ਕੀ ਹੈ? ਉਹ ਕਹਿੰਦੀ ਸ਼ੰਕਰੀ। ਉਹਨੇ ਨਾਂ ਲਿਖ ਲਿਆ। ਇੱਕ ਹੋਰ ਆ ਗਈ ਬੀਬੀ, ਉਹ ਤੇਰਾ ਕੀ ਨਾਂ? ਕਰਤਾਰੀ। ਦੋਨੋਂ ਨਾਂ ਆ ਗਏ। ਉਹ ਡਾਕਟਰ ਬੜਾ ਪਤੰਤਰ ਸੀ, ਉਹ ਕਹਿੰਦਾ ਲੈ ਮਲਕੀਤ ਕੰਮ ਹੋ ਗਿਆ। ਕਹਿੰਦੀ ਕਿਸ ਤਰ੍ਹਾਂ ਜੀ ਡਾਕਟਰ ਸਾਹਿਬ? ਕਹਿੰਦੇ ਕਿ ਸ਼ੰਕਰੀ ਬਜਾਵੇ ਚੁਮਟਾ ਅਤੇ ਕਰਤਾਰੀ ਭਜਨ ਕਰੇ। ਕਰਤਾਰ ਕਹਿੰਦੇ ਦੋਹਾਂ ਤੇ ਮੇਲ ਹੀ ਮਿਲ ਗਿਆ। ਉਹਨੇ ਮੈਨੂੰ ਮਿੱਠਾ ਜਾਣ ਕੇ ਗੱਲ ਦੱਸੀ ਵੀ ਕਰਤਾਰੀ ਭਜਨ ਕਰੇ ਅਤੇ ਸ਼ੰਕਰੀ ਬਜਾਵੇ ਚੁਮਟਾ। ਇਹ ਚੁਮਟੇ ਦਾ ਰਾਗ ਦਾ ਪੱਠਾ ਬਿਠਾ ਲਿਆ। ਕਿੱਥੇ ਰਾਗ ਐਡਾ ਸੂਖਸਮ ਇੰਨੇ ਕਰਾਂ ਚੁਮਟਾ? ਇਸ ਤਰ੍ਹਾਂ ਆਹ ਜਿਹੜੇ ਸਾਡੇ ਹੈ ਨਾ, ਇਹਨਾਂ ਨਾ ਗੁਰੂਆਂ ਦਾ ਪੱਠਾ ਬਿਠਾ ਲਿਆ। ਸਾਨੂੰ ਗੁਰੂ ਸਮਝ ਨਹੀਂ ਆ ਰਹੀ ਵੀ ਗੁਰੂ ਕੀ ਹੈ। ਗੁਰ ਸਾਡਾ ਉਹਦੇ ਗੁਰ ਹੈ ਹੀ ਪਰਮ ਪਰਮੇਸ਼ਰ ਰੱਬ ਹੈ। ਇਸ ਕਰਕੇ ਦੇਹੀਆਂ ਵੱਲ ਨਹੀਂ ਜਾਣਾ, ਅਸੀਂ ਕਿਸੇ ਦਸਾਂ ਗੁਰੂਆਂ ਨੂੰ ਯਾਦ ਨਹੀਂ ਕਰਨਾ। ਉਹ ਮੈਸੇਂਜਰ ਨੇ, ਸਾਨੂੰ ਉਹ ਮੈਸੇਜ ਦੇ ਰਹੇ ਨੇ। ਉਹ ਮੈਸੇਜ ਕੀ ਹੈ? ਗੁਰ ਕੈ ਬਚਨੇ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ। ਇਹ ਗੁਰ ਕੈ ਬਚਨੇ ਮਿਟਿਆ ਮੇਰਾ ਪਰਮ ਇਹ ਗੁਰ ਕੈ ਪਰਮ ਪਰਮ ਨਹੀਂ ਦੂਰ ਹੋ ਸਕਦਾ ਜਿੰਨੇ ਤੱਕ ਤੁਸੀਂ ਸ਼ਬਦ ਦਾ ਜਪ ਨਹੀਂ ਕਰਦੇ। ਗੁਰ ਕੈ ਬਚਨੇ ਮਿਟਿਆ ਮੇਰਾ ਪਰਮ ਗੁਰ ਕੈ ਬਚਨੇ ਪੇਖਿਓ ਸਭ ਬ੍ਰਹਮ ਇਹ ਗੁਰ ਕੈ ਬਚਨੇ ਕੀ ਨੋ ਰਾਜ ਜੋਗ। ਸਾਰੇ ਗੁਰੂਆਂ ਨੇ ਰਾਜ ਜੋਗ ਕੀਤਾ ਹੈ। ਰਾਜ ਜੋਗ ਕੀ ਹੈ? ਅੰਦਰੋਂ ਦੁਬਧਾ ਦੂਰ ਹੋ ਜਾਵੇ ਉਹ ਰਾਜ ਜੋਗ। ਰੱਬ ਤੋਂ ਬਗੈਰ ਅੰਦਰ ਕੋਈ ਹੋਰ ਹੋਬੀ ਨਾ ਰਹੇ, ਪਰਮੇਸ਼ਰ ਦਾ ਪਿਆਰ ਹੀ ਪਿਆਰ ਅੰਦਰ ਹੋਰ ਕੋਈ ਪਿਆਰ ਨਾ ਹੋਵੇ ਉਹਨੂੰ ਰਾਜੋਗ ਕਹਿੰਦੇ ਆ। ਭਾਵੇਂ ਤੁਸੀਂ ਕਿਸੇ ਹਾਲਤ 'ਚ ਰਹੋ, ਕੋਈ ਚੀਜ਼ ਛੱਡਣ ਦੀ ਲੋੜ ਨਹੀਂ ਹੈ, ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ, ਰਾਜੋਗ ਘਰ ਬੈਠਿਆਂ ਕਮਾ ਸਕਦੇ। ਸਾਰੇ ਗੁਰੂਆਂ ਨਾਲ ਔਰ ਭਗਤਾਂ ਨਾਲ ਕਮਾਇਆ ਹੈ। ਰਾਜੋਗ ਕੀ ਹੈ? ਹੈ ਕੋਈ ਐਸੋ ਜੋ ਦੁਬਧਾ ਮਾਰਗ ਰਾਵ ਹੈ? ਇਸ ਮਹੱਲੇ ਪੰਜਵੇਂ ਬਾਬਤ ਮਸ਼ਹੂਰ ਹੈ ਵੀ ਬਾਕੀ ਗੁਰੂ 'ਚ ਥੋੜ੍ਹਾ ਬਹੁਤਾ ਉੱਧਰ ਆਦਰ ਕਿਤੇ ਗਏ ਹੋਏ, ਨਿਕਲਿਆ ਹੀ ਨਹੀਂ ਘਰੋਂ ਛੋਟੀ ਉਮਰ 'ਚ ਲੈ ਕੇ। ਸ਼ਹਾਦਤ ਤੱਕ ਇਹ ਪੰਜਵਾਂ ਮਹੱਲਾ ਪੂਰੀਆਂ ਸਾਰਿਆਂ ਐਡੀ ਵੱਡੀ ਟਾਊਨਸ਼ਿਪ ਕਾਇਮ ਕੀਤੀ ਸੀ ਇਹਦੇ ਬਾਪ ਨੇ ਗੁਰੂ ਰਾਮਦਾਸ ਸਾਹਿਬ ਨੇ। ਅੰਮ੍ਰਿਤਸਰ ਦਾ ਇੰਤਜ਼ਾਮ, ਦੁਕਾਨਾਂ ਦਾ ਇੰਤਜ਼ਾਮ, ਸਾਰੀ ਸਿੱਖੀ ਦਾ ਇੰਤਜ਼ਾਮ ਇਸ ਬੱਚੇ ਦੇ ਹੱਥ 'ਚ, ਔਰ ਇਹਨੇ ਕਮਾਲ ਕਰਤੀ, ਉਹਦੇ ਵਿੱਚ ਹੀ ਰਾਜਯੋਗ ਕਮਾ ਗਿਆ ਵਿੱਚ ਹੀ। ਇਸ ਕਰਕੇ ਉਹ ਕਹਿ ਰਿਹਾ ਹੈ ਵੀ ਰਾਜਯੋਗ ਕੌਣ ਆ, ਉਹਦਾ ਹੀ ਸ਼ਬਦ ਹੈ ਕੋਈ ਐਸੋ ਜੋ ਦੁਬਦਾ ਮਾਰ ਗਰਾਵੈ, ਇਸੇ ਮਾਰ ਰਾਜਯੋਗ ਕਮਾ। ਅਸੀਂ ਜਿਹੜੀਆਂ ਚੀਜ਼ਾਂ ਅਲ ਸਾਨੂੰ ਲਾਇਆ ਜਾ ਰਿਹਾ ਹੈ ਨਾ ਵੀ ਬਗੈਰ ਸੰਤਾਂ ਤੋਂ ਗੁਜ਼ਾਰਾ ਨਹੀਂ ਹੈ, ਉਹਨਾਂ ਦੇ ਡੇਰਿਆਂ ਵੱਲ ਭੱਜੋ, ਕੋਈ ਨਾ ਕੋਈ ਸੰਤ ਕਰੋ, ਸਾਰੀ ਬਾਣੀ ਤੋਂ ਉਲਟ ਚੀਜ਼ ਹੈ। ਅਸੀਂ ਰਾਜਯੋਗ ਕਰਨਾ ਹੈ, ਘਰ ਬੈਠਿਆ ਨਾ ਸਭ ਕੁਛ, ਸਾਡਾ ਸੰਤ ਸਾਧ ਉਹ ਸਤਿਗੁਰੂ ਹੈ, ਸਾਡਾ ਕੱਖ ਨਹੀਂ ਹੈ ਕਿਸੇ ਨਾਲ, ਸਾਡਾ ਕੱਖ ਨਹੀਂ ਸਾਰਨਾ ਕਿਸੇ ਮਹਾਂਪੁਰਖ ਨੇ, ਜੋ ਸਾਰਨਾ ਗਾ ਜੇ ਆਪਣਾ ਆਪ ਮਿਟਾਵਾਂਗੇ ਅੰਦਰ ਤਾਂ ਸਾਡਾ ਸਰਿਆ ਜਾਉ, ਉਹ ਗੁਰ ਕੇ ਬਚਨ ਨਾਲ ਮਿਟਣਾ ਹੈ। ਜਦੋਂ ਆਪਣਾ ਮਿਟ ਗਿਆ ਉੱਥੋਂ ਬਾਅਦ ਅਸੀਂ ਰਾਜਯੋਗ ਕਰਨਾ, ਦੁਬਧਾ ਨਾਸ ਹੋ ਜਾਣੀ ਹੈ। ਤੋ ਆਹ ਮਹਾਰਾਜ ਦੀ ਚੀਜ਼ ਆਈ, ਗੁਰ ਕੈ ਬਚਨੇ ਕੀਨੋ ਰਾਜਯੋਗ, ਗੁਰ ਕੈ ਸੰਗੇ ਤਰਿਆ ਸਭ ਲੋਗ, ਗੁਰ ਕੈ ਬਚਨੇ ਮੇਰੇ ਕਾਰਜ ਸਿੱਧ, ਗੁਰ ਕੈ ਬਚਨੇ ਮੇਰੇ ਕਾਰਜ ਸਿੱਧ, ਗੁਰ ਕੈ ਬਚਨੇ ਪਾਇਆ ਨਾਨਕ, ਜਿੰਨੇ ਜਿੰਨੇ ਕੀਨੀ ਮੇਰੇ ਗੁਰ ਕੀ ਆਸ। ਮੇਰਾ ਗੁਰ, ਸਾਡਾ ਗੁਰੂਆਂ ਦਾ ਗੁਰ, ਸਾਰਾ ਆਪਣਾ ਗੁਰ, ਸਾਡਾ ਗੁਰ ਕੌਣ ਹੈ ਕਾਲ ਪੁਰਖ, ਜਿੰਨੇ ਜਿੰਨੇ ਮੇਰੇ ਗੁਰ ਕੀ ਆਸ, ਤਿਸ ਕੀ ਕੱਟੀਏ ਜਮ ਕੀ ਫਾਸਾ, ਤਿਸ ਕੀ ਕੱਟੀਏ ਜਮ ਕੀ ਫਾਸਾ, ਤਿਸ ਕੀ ਕੱਟੀਏ ਜਮ ਕੀ ਫਾਸਾ। ਸ਼ਬਦ ਕਲੋਜ਼ ਹੋਣ ਲੱਗਾ ਔਰ ਅਖੀਰਲੀ ਲਾਈਨ ਛਾਪ ਲਾਤੀ, ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਨਾਨਕ ਗੁਰ ਭੇਟਿਆ ਪਾਰ। ਸਾਡਾ ਗੁਰ ਸਤਿਗੁਰ ਸਾਧ ਸੰਤ ਸਾਰਾ ਇਹ, ਐਸੇ ਕਰਕੇ ਮਨ ਨੂੰ ਡੋਲਣ ਨਹੀਂ ਦੇਣਾ। ਜੋ ਗਿਆਨ ਸਾਨੂੰ ਮਿਲ ਰਿਹਾ ਉਹਦੇ ਨਾਲ ਮਨ ਨੂੰ ਅਸੀਂ ਬੰਨਣਾ ਹੈ, ਤੇ ਬਾਰ ਬਾਰ ਆਹ ਸ਼ਬਦ ਅਸੀਂ ਪੜ੍ਹਨਾ ਹੈ, ਕਾਹੇ ਮਨ ਤੂੰ ਡੋਲਤਾ, ਕਾਹੇ ਮਨ ਤੂੰ ਡੋਲਤਾ, ਪੰਨਾ 959 ਬੌਟਮ ਦੇ ਉੱਤੇ, ਕਾਹੇ ਮਨ ਤੂੰ ਪੰਨਾ 969 ਤੇ ਸੀਰੀਅਲ ਨੰਬਰ 13, ਕਾਹੇ ਮਨ ਤੂੰ ਡੋਲਤਾ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਤੇਰੀ ਉਹ ਮਨਸਾ ਪੂਰੀ ਕਰੇਗਾ ਸਤਿਗੁਰੂ, ਹਰ ਮਨਸਾ ਪੂਰਨ ਹਾਰ, ਕਾਹੇ ਮਨ ਤੂੰ ਕਿਸੇ ਗੁਰੂ ਨਾਲ ਤੇਰੀ ਮਨਸਾ ਨੀ ਪੂਰੀ ਕਰਨੀ, ਹਾਰ ਨਾ ਕਰਨੀ ਹੈ ਰੱਬ ਨੇ, ਹਰੇ ਮਨਸਾ ਪੂਰਨ ਹਾਰ, ਹਰੇ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਤੇ ਆਏ ਤੂੰ, ਸਤਿਗੁਰ ਪੁਰਖ ਤੇ ਆਏ ਤੂੰ, ਸਭੇ ਦੁੱਖ ਵਿਸਾਰਨ ਹਾਰ, ਸਭੇ ਦੁੱਖ ਵਿਸਾਰਨ ਹਾਰ, ਹਾਰੇ ਨਾਮਾ ਆਰਾਧੇ ਮਨ, ਹਾਰੇ ਨਾਮਾ ਆਰਾਧੇ ਮਨ। ਅਸੀਂ ਪਹਿਲਾਂ ਸ਼ਬਦ ਦਾ ਜ਼ਿਆਦਾ ਰਹੱਸ ਲੈਣ ਲਈ ਥੋੜ੍ਹਾ ਜਿਹਾ ਜਿੰਨਾ ਕੁ ਦਾਸ ਨੂੰ ਪਤਾ ਉਹ ਦੱਸ ਦੇਵਾਂ ਵੀ ਸ਼ਬਦ ਹੈ ਭੈਜਲ ਨਹੀਂ, ਲਾਈਨਾਂ ਨਹੀਂ ਆਉਣਗੀਆਂ, ਗਾਉਣ ਲੱਗੇ ਧਿਆਨ ਰੱਖਣਾ ਹੈ ਪਹਿਲੀ ਸਟੇਜ ਕੀ ਹੈ? ਪਹਿਲੀ ਸਟੇਜ 'ਚ ਮਨ ਡੋਲੇਗਾ। ਅਗਲੀ ਸਟੇਜ ਕਿਹੜੀ ਆਉਣੀ ਹੈ? ਉੱਥੋਂ ਬਾਅਦ ਕੀ ਹੋਣਾ ਹੈ? ਉੱਥੋਂ ਬਾਅਦ ਕਿੱਥੇ ਜਾਣਾ ਹੈ? ਹਰ ਸ਼ਬਦ ਪੂਰਨ ਬ੍ਰਹਮ ਗਿਆਨ। ਕੋਈ ਵੀ ਸ਼ਬਦ ਗਾਵੋ, ਪੜ੍ਹੋ, ਸਮਝੋ, ਉਹਦੇ 'ਚ ਇਹ ਲਿੰਕ ਜ਼ਰੂਰ ਦੇਖੋ ਵੀ ਮਹਾਰਾਜ ਨੇ ਕੋਈ ਤਰਕੀਬ ਦਿੱਤੀ ਹੈ ਵੀ ਪਹਿਲਾਂ ਆਹ ਸਟੇਜ ਆਉਣੀ। ਹਰ ਸ਼ਬਦ ਹੀ ਗਾਈਡਲਾਈਨ ਹੈ ਬਿਆਸੀ ਲਈ ਵੀ ਜਿਸ ਵੇਲੇ ਤੇਰੀ ਅੰਦਰਲੀਆਂ ਅਵਸਥਾ ਸ਼ੁਰੂ ਹੋਈਆਂ ਇਸ ਤਰ੍ਹਾਂ ਇਸ ਤਰ੍ਹਾਂ ਤੂੰ ਤਾਂ ਨੂੰ ਆਹ ਚੀਜ਼ਾਂ ਆਉਣੀਆਂ। ਪਹਿਲਾਂ ਤੇਰਾ ਮਨ ਡੋਲਣਾ ਹੈ। ਕਾਹੇ ਮਨ ਤੂੰ ਡੋਲ, ਆਪਣੇ ਮਨ ਨੂੰ ਸਮਝਾਉਣਾ ਪੈਣਾ ਡੋਲਣਾ ਕਿਉਂ। ਹਰ ਮਨਸਾ ਪੂਰਨ ਹਾਰ, ਹਰ ਮਨਸਾ ਪੂਰਨ ਹਾਰ। ਔਰ ਸਭ ਤੋਂ ਵੱਡੀ ਟਾਰਸ ਸਾਨੂੰ ਬਾਣੀ 'ਚ ਇਹ ਲੱਭੀ ਹੈ ਵੀ ਹਰ ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਲ ਨੰਗ ਹੈ। ਜੇ ਤੂੰ ਇੱਕ ਵਾਰੀ ਵੀ ਪਰਮੇਸ਼ਰ ਦਾ ਨਾਮ ਮੂੰਹੋਂ ਕਹਿਤਾ, ਉਹਨੇ ਨੋਟ ਕਰ ਲਿਆ ਹੈ, ਉਹ ਗਾਉਂਦਾ ਨਹੀਂ ਹੈ। ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਲ ਨਾ, ਉਹਦਾ ਜਿਹਨੇ ਸਾਨੂੰ ਐਡੇ ਵੱਡੇ ਕੰਪਿਊਟਰ ਦਿੱਤੇ ਹੈ, ਉਹਦਾ ਐਡਾ ਵੱਡਾ ਕੰਪਿਊਟਰ ਹੈ, ਇੱਕ ਮਿੰਟ 'ਚ ਉੱਥੇ ਚੀਜ਼ ਨੋਟ ਹੋ ਜਾਂਦੀ, ਇੱਕ ਮਿੰਟ 'ਚ। ਔਰ ਉਹ ਬਾਹਰ ਨਹੀਂ ਹੈ, ਉਹ ਐਸਾ ਪਤੰਤਰ ਹੈ, ਉਹਨੇ ਤੁਹਾਡੇ ਅੰਦਰ ਹੀ ਫਿਕਸ ਕੀਤਾ, ਅੰਦਰ ਹੀ ਵਿਚਾਰ ਸੁਣੇ, ਅੰਦਰ ਹੀ ਨੋਟ ਹੋ ਜਾਣਾ। ਇਹ ਬਾਹਰਲੀ ਚੀਜ਼ ਕੋਈ ਨਹੀਂ ਆ, ਅੰਦਰ ਹੀ ਨੌ ਖੰਡ ਪ੍ਰਿਥਵੀ ਸਕਾਇਆ ਅੰਦਰ, ਇਸ ਕਾਇਆ ਅੰਦਰ ਖੰਡ ਮੰਡਲ ਪਾਤਾਲਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੀ ਸੋ ਪਾਵੈ। ਇਸ ਕਰਕੇ ਇਹ ਪਤਾ ਕੌਣ ਕਹਿ ਰਿਹਾ? ਇੱਕ ਭਗਤ ਹੋਇਆ, ਉਹਦਾ ਨਾਂ ਹੀ ਪੀਪਾ ਸੀ, ਪੀਪਾ ਜੀ, ਪੀਪਾ ਭਗਤ ਕਹਿ ਰਿਹਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਪੀਪਾ ਜੀ ਭਗਤ। ਮੈਨੂੰ, ਮੈਂ ਪੁਨਰ ਹੇਰੀ ਪਹੇਵਾ ਰੋਡ ਵੱਲ ਪਟਿਆਲੇ ਲੱਗਾ, ਉੱਥੇ ਸੜਕਾਂ ਬਣਾਉਣ ਡਿਆ, ਉੱਥੇ ਬੱਸ ਜਾਵੇ। ਅਤੇ ਉਹ ਮੈਂ ਕਿਹਾ, ਯਾਰ ਇੱਧਰ ਕਿਹੜੀ ਬੱਸ ਜਾਂਦੀ ਹੈ? ਉਹ ਕਹਿੰਦੀ, ਇੱਥੇ ਪੀਪਾ ਸਰਵਿਸ ਹੈ, ਪੀਪਾ ਬੱਸ ਸਰਵਿਸ। ਉਹ ਮੈਂ ਕਿਹਾ, ਪੀਪਾ ਦੇ ਟੁੱਟੇ ਪੀਪੇ ਨੂੰ ਪਿੰਡ ਸਾਹਿਬ ਕਹਿੰਦੇ ਸਾਰੇ ਆ। ਮੈਂ ਕਿਹਾ, ਯਾਰ ਖੜੀ ਬੱਸਾਂ ਟੁੱਟੀਆਂ ਰਹੀਆਂ ਤਾਂ ਪੀਪਾ ਬੱਸ ਸਰਵਿਸ ਹੈ ਇਹਦਾ ਨਾ। ਉਹ ਮੈਂ ਜਿਸ ਵੇਲੇ ਧਿਆਨ ਨਾਲ ਪੜਿਆ ਨਾ ਉਹਦਾ ਬੱਸ ਨੂੰ ਦੇਖ ਕੇ, ਉਹ ਸੀ ਪਿਊਪਲ ਬੱਸ ਸਰਵਿਸ, ਪਿਊਪਲ ਬੱਸ ਸਰਵਿਸ ਹੀ ਲਿਖ, ਉਹਦਾ ਨਾਂ ਸਾਡੇ ਨਾਂ ਪੀਪਾ ਬੱਸ ਸਰਵਿਸ। ਤੋ ਇਹ ਮੈਨੂੰ ਆ ਭਗਤ, ਜਦੋਂ ਪੀਪਾ ਦਾ ਮੈਂ ਨਾਂ ਪੜ੍ਹਦਾ ਨਾ ਤਾਂ ਮੈਨੂੰ ਪੀਪਾ ਬੱਸ ਸਰਵਿਸ ਯਾਦ ਆ ਜਾਂਦੀ। ਤੋ ਇਹ ਪੀਪਾ ਐਡਾ ਵੱਡਾ ਭਗਤ ਹੈ, ਉਹਦਾ ਸ਼ਬਦ ਆਉਂਦਾ ਵੀ ਜੋ ਬ੍ਰਹਮੰਡੇ ਸਹੀ ਪਿੰਡੇ, ਜੋ ਖੋਜੀ ਸੁਪਾਵੈ। ਤੂੰ ਤੇਰੇ ਅੰਦਰ ਹੀ ਸਭ ਕੁਛ ਹੈ, ਇਸ ਕਰਕੇ ਮਨ ਨੂੰ ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਨਾਮ ਜਪਣ ਵਾਲਾ ਐਡਾ ਸੰਤੁਸ਼ਟ ਹੈ ਵੀ ਉਹ ਇੱਕ ਵਾਰੀ ਵੀ ਤੁਸੀਂ ਬਾਗ ਜੀ ਕਹਿੰਦੇ ਮੂੰਹ ਨਾ ਅਨਰਟ ਕਰ ਲੈਂਦਾ। ਇਸ ਕਰਕੇ ਕਾਹੇ ਮਨ ਤੂੰ ਹਰ ਮਨਸਾ ਪੂਰਨ ਹਾਰ, ਹਰ ਮਨਸਾ ਪੂਰਨ ਹਾਰ। ਸਤਿਗੁਰ ਪੁਰਖ ਆਏ ਤੂੰ, ਸਤਿਗੁਰ ਪੁਰਖ ਆਏ ਤੂੰ, ਸਭ ਦੁੱਖ ਸਾਰਨ ਹਾਰ। ਸਾਰੇ ਦੁੱਖ ਤੁਸੀਂ ਸਾਡੇ ਕਿਉਂ ਨਹੀਂ ਜਾਂਦੇ? ਆਈ ਤੇ ਮਾਰ ਖਰੇ ਕਦੋਂ ਦੇ ਲੱਗੇ ਆ ਜਪਣ, ਸਾਡੇ ਕਿਉਂ ਨਹੀਂ ਜਾਂਦੇ? ਇੱਥੇ ਕੰਡੀਸ਼ਨ ਦੇਖਣੀ ਹੈ, ਇਹ ਜਪਣ ਦੀ ਅਵਸਥਾ 'ਚ ਨਹੀਂ ਜਾਣੇ, ਇਹ ਧਿਆਨ ਦੀ ਅਵਸਥਾ 'ਚ ਜਾਣੇ ਆ। ਤਾਂ ਲਿਖਿਆ ਸਤਿਗੁਰ ਪੁਰਖ ਆਏ ਤੂੰ, ਸਭ ਦੁੱਖ ਵਿਸਾਰਨ ਹਾਰ, ਸਭੇ ਦੁੱਖ ਵਿਸਾਰਨ ਹਾਰ। ਜਦੋਂ ਅੰਦਰਲੇ ਦੁੱਖ ਖਤਮ ਹੋ ਗਏ, ਧਿਆਨ ਦੀ ਅਵਸਥਾ ਹੋ ਗਈ, ਨਾਮ ਨਾ ਅੰਦਰ ਚਲੇ ਜਾਣਾ। ਹਰ ਨਾਮਾ ਆਰਾਧੇ ਮਨ, ਹਰ ਨਾਮਾ ਆਰਾਧੇ ਮਨ। ਜਦੋਂ ਇਹ ਅੰਦਰ ਮਨ 'ਚ ਆਰਾਧਨ ਲੱਗ ਪਿਆ, ਕਰਨ ਲੱਗ ਪਿਆ, ਹਿਰਦੇ 'ਚ ਚਲੇ ਗਿਆ, ਫਿਰ ਤੇਰੇ ਪਿਛਲੇ ਜਨਮਾਂ ਜਨਮਾਂ ਦੇ ਕੱਲ ਕਲੇਸ਼ ਮਿਟ ਜਾਣੇ। ਇਹ ਕੈਸ ਜਨਮ ਦੇ ਦੁੱਖ, ਹੁਣ ਅਗਾਂਹ ਜਨਮਾਂ ਜਨਮਾਂ ਦੇ ਮਿਟਣ ਲੱਗੇ ਹੈ। ਸਭ ਕਿਲ ਵੇਖ ਜਾਣੇ ਵਿਕਾਰ, ਆ ਜਿਹੜਾ ਮਨ ਭੈੜੇ ਵਿਚਾਰ ਕਰਦਾ ਨਾ, ਵਿਕਾਰ ਦੇ ਮਨ ਦੇ ਅੰਦਰੋਂ ਮੰਦਾ ਉਪਜਣਾ ਹੀ ਨਹੀਂ, ਤੁਹਾਨੂੰ ਮੰਦੇ ਖਿਆਲ ਆਉਣੇ ਹੀ ਨਹੀਂ ਹੈ। ਉਸ ਵੇਲੇ ਜਦੋਂ ਮਨ 'ਚ ਜਦੋਂ ਨਾਮ ਚਲੇ ਗਿਆ, ਉਸ ਵੇਲੇ ਅੰਦਰੋਂ ਮਾਂ ਨੂੰ ਮਾਰੀ ਜਾਂਦਾ, ਉਹਦੇ ਅੰਦਰੋਂ ਵਿਚਾਰ ਉੱਠ ਸਕਦਾ ਹੀ ਨਹੀਂ ਕਦੇ। ਉਹ ਮੰਦਾ ਮੂਲ ਨਾ ਚੀਚੀ ਦੇ ਲੰਮੀ ਨਦਰ ਨਿਹਾਲੀਏ, ਮੰਦਾ ਮੂਲ ਨਾ ਉਪਜਈ, ਬੰਦਾ ਬੜਾ ਸੌਖਾ ਹੋ ਜਾਂਦਾ। ਪਹਿਲਾਂ ਤੁਸੀਂ ਸਾਨੂੰ ਬਹੁਤ ਲੜਾਈ ਕਰਨੀ ਪੈਂਦੀ ਹੈ, ਪਰ ਜਿਸ ਵੇਲੇ ਆਹ ਹਾਲਤ ਹੋ ਜਾਂਦੀ ਹੈ ਫਿਰ ਉੱਤੋਂ ਕਹਿੰਦੀ ਹੈ ਸਹਿਜੇ ਵਿਖਿਆ ਭੈ ਖੀਆ, ਸਹਿਜ ਨਹੀਂ ਸਾਰਾ ਕੁਝ, ਮੈਂ ਜਿੱਥੇ ਜੋ ਇਹ ਦੂਤ ਮੋਏ ਬਹੁਤ ਸੰਤਾਵਤ, ਇਹੋ ਮੰਨ ਲੈ ਲੈਂਦਾ। ਕਹਿੰਦਾ ਜਿਹੜੀ ਕਾਮ ਕ੍ਰੋਧ ਐਡੀ ਸੀ ਮੈਂ ਇਹਨਾਂ ਨੂੰ ਕਿੱਦਾਂ ਮਾਰਾਂ, ਮੈਨੂੰ ਹਰ ਵੇਲੇ ਸਤਾਉਂਦੇ ਸੀ, ਜੋਏ ਦੂਤ ਮੋਏ ਬਹੁਤ ਸਤਾਵਤ ਤੇ ਭਿਆਨਕ ਪਿਆ, ਐਡੇ ਖਤਰਨਾਕ ਮੈਨੂੰ ਲੱਗਦੇ ਸੀ ਡਰਾਉਣੇ, ਵੀ ਇਹਨਾਂ ਨੂੰ ਮੈਂ ਕਿੱਦਾਂ ਜਿੱਤਾਂਗਾ। ਜੋਏ ਦੂਤ ਮੋਏ ਬਹੁਤ ਸਤਾਵਤ ਤੇ ਭਿਆਨਕ ਪਿਆ, ਉਹ ਤੇ ਲੇਹੜੀਆਂ ਕੱਢਣ ਆਪੇ ਮੇਰੇ ਨਾਲ, ਵੀ ਸਾਨੂੰ ਵਿੱਚੋਂ ਨਾ ਕੱਢ, ਸਾਥ ਕੰਮ ਲੈ ਲਈ ਕਿਸੇ ਵੇਲੇ, ਜੇ ਲੜਾਈ ਲੜੂਈ ਕਰਨੀ ਪੈ ਗਏ ਤੇ ਮੈਂ ਕ੍ਰੋਧ ਆ ਜਾ, ਜੇ ਮੈਨੂੰ ਮਾਰ ਹੀ ਸਿੱਟਿਆ ਤੇ ਕ੍ਰੋਧ ਨਹੀਂ ਆਉਣਾ। ਜੇ ਤੂੰ ਕਾਮ ਤੂੰ ਸਾਥੋਂ ਕੰਮ ਲਈ, ਤੂੰ ਕਿ ਤੂੰ ਰੱਬ ਦੀ ਪੈਦਾਵਾਰ ਥੋੜ੍ਹੀ ਬੰਦ ਕਰ ਦੇਣੀ ਹੈ, ਬੱਚਾ ਹੀ ਨਾ ਕੋਲ ਹੋਊ, ਕਾਮ ਹੀ ਨਾ ਕਰੇਗਾ ਤੇ ਸਾਰੀ ਸ੍ਰਿਸ਼ਟੀ ਕਿੱਦੋਂ ਪਈ। ਉਹ ਸਾਰੇ ਕੰਮ ਦੇਣਗੇ, ਮੋਹ ਮਾਂ ਨੂੰ ਮੋਹ ਬੱਚੇ ਦਾ ਨਾ ਹੋਵੇ, ਉਹ ਕਦੀ ਨਹੀਂ ਗਿੱਲੇ ਥਾਂ ਆਪ ਪਾਊ ਤੇ ਬੱਚੇ ਨੂੰ ਸੁੱਕੇ ਥਾਂ ਪਾਊ, ਉਹਨੂੰ ਮੋਹ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਤੋਂ ਕੰਮ ਲੈਣਾ ਹੈ, ਪਰ ਜੋ ਦੂਤ ਮੈਂ ਬਹੁਤ ਸੰਤਾਵਤ ਤੇ ਭਿਆਨਕ ਪਿਆ, ਕਰੇ ਬੇਨਤੀ ਰਾਗ ਠਾਕਰ ਤੇ ਹਮ ਤੇਰੀ ਸਰਣ ਹੈ। ਇਹ ਫਿਰ ਸਹਿਜੇ ਆਹ ਚੀਜ਼ ਹੋ ਜਾਂਦੀ ਹੈ ਕਿ ਜਾਹੇ ਵਿਕਾਰ ਮਨ ਦੇ ਵਿਕਾਰ ਚਲੇ ਜਾਂਦੇ। ਇੱਕ ਵਾਰ ਅਸੀਂ ਬੜੀ ਖੋਜ ਜੋ ਦਾਸ ਨਾਲ ਮਿਹਨਤ ਕੀਤੀ ਹੈ, ਮੈਂ ਆਪਣੇ ਸਾਥੀਆਂ ਨਾਲ ਸਦਾ ਹੀ ਨਾਲ ਸਾਂਝ ਕਰਦਾ ਹਾਂ, ਭਈ ਇਹ ਮਨ ਦੇ ਵਿਕਾਰ ਦਾ ਇੱਕ ਬੜਾ ਸੌਖਾ ਤਰੀਕਾ ਇਸ ਮਹਾਰਾਜ ਨੇ ਦੱਸਿਆ। ਉਹ ਕਹਿੰਦੇ ਚਾ ਲਾਂਗੇ ਉੱਠੇ ਨਾਮ ਜਪ, ਸਵੇਰ ਦਾ ਝੁੱਟ ਜਿਹੜਾ ਹੈ ਨਾ ਨਾਮ ਦਾ ਜ਼ਰੂਰ ਲਾ, ਚਾ ਲਾਂਗੇ ਉੱਠ ਨਾਮ ਜਪ, ਅਤੇ ਫਿਰ ਦਿਨ ਰਾਤ ਵੀ ਜਪੀ। ਇਹ ਨਾ ਵੀ ਸਿਰੇ ਤੜਕੇ ਦਾ ਝੁੱਟ ਲਾ ਕੇ ਬਾਕੀ ਭੁੱਲ ਜਾਏ ਤੂੰ। ਨਿਸ ਬਾਸਰ ਆਰਾ ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਧ, ਇਸ ਮਨ ਦੀਆਂ ਸਾਰਾ ਦਿਨ ਦੀਆਂ ਉਪਾਧੀਆਂ ਖਤਮ ਹੋ ਜਾਣੀਆਂ। ਮਾਨ ਜਿਹੜਾ ਹੈ ਇਹਦਾ ਜੇ ਸਵੇਰ ਦਾ ਝੁੱਟ ਲੱਗਾ ਹੋਵੇ ਨਾਮ ਦਾ ਤਗੜਾ, ਔਰ ਖਾਸ ਕਰਕੇ ਸੰਗਤ 'ਚ ਜੇ ਲੱਗਾ ਹੋਵੇ, ਉਹਦੇ ਨਾਲ ਸਾਰਾ ਦਿਨ ਇਹਦੀਆਂ ਉਪਾਧੀਆਂ, ਇਹ ਐਸੀ ਸੂਖਸ਼ਮ ਚੀਜ਼ ਹੈ ਅੰਦਰ। ਮਾਨ ਮਾਨ ਕੋਈ ਚੀਜ਼ ਨਹੀਂ ਹੈ, ਮਨ ਸਾਡੇ ਵਿਚਾਰ ਹੀ ਮਨ ਹੈ। ਤਦੇ ਸ਼ੇਕਸਪੀਅਰ ਲਿਖਦਾ ਦੇਰ ਇਜ਼ ਨਥਿੰਗ ਗੁੱਡ ਐਂਡ ਬੈਡ, ਥਿੰਕਿੰਗ ਮੇਕਸ ਇਟ ਸੋ, ਜਿੱਦਾਂ ਦੇ ਸਾਡੇ ਵਿਚਾਰ ਹੈ ਉੱਦਾਂ ਦਾ ਸਾਡਾ ਮਨ ਹੈ। ਇਸ ਕਰਕੇ ਸਾਡੇ ਵਿਚਾਰ ਹੀ ਨਹੀਂ ਪੈੜੇ ਉੱਠਣੇ, ਉਹ ਹੈ ਚਾ ਲਾਂਗੇ ਉੱਠ ਨਾਮ ਜਪ, ਨਿਸਬਾਸਰ ਆਰਾਧ ਕਾਰਾ ਤੁਝੇ, ਤੇਰਾ ਕੜਨਾ ਮੁੱਕ ਜੋ ਸਾਰਾ ਦਿਨ ਦਾ, ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਧ, ਇਹ ਜਿਹੜੇ ਉਪਾਧ ਹੈ ਇਹਨਾਂ ਨੂੰ ਵਿਕਾਰ ਕਿਹਾ ਹੈ, ਔਰ ਇਹੋ ਹੀ ਹੈ ਸਭ ਕਿਲ ਵਿਖ ਜਾਹੇ ਵਿਕਾਰ, ਕਿਲ ਵਿਖ ਜਾਹੇ ਵਿਕਾਰ, ਕਦੋਂ ਹਾਰੇ ਨਾਮਾ ਆਰਾਧ ਮਨ, ਆਰਾਧੇ ਮਨ ਹਰੇ ਨਾਮਾ ਆਰਾਧੇ ਮਨ, ਆਰਾਧੇ ਮਨ ਆਰਾਧੇ ਮਨ, ਇਹ ਹਰੇ ਨਾਮਾ ਆਰਾਧੇ ਮਨ, ਸਭੇ ਕਿਲ ਵਿਖੇ ਜਾਹੇ ਵਿਕਾਰ, ਜਬੇ ਕਿਲ ਵਿਖੇ ਜਾਹੇ ਵਿਕਾਰ। ਹੁਣ ਐਨ ਚਾਦਰ ਚਿੱਟੀ ਹੋ ਗਈ, ਮੈਲੀ ਚਾਦਰ ਸੀ, ਸਾਰੇ ਵਿਕਾਰ ਵਿਕੂਰ ਉਤਰ ਗਏ, ਚਾਟੀ ਚਿੱਧਰ ਗਏ। ਔਰ ਹਮੇਸ਼ਾ ਹੀ ਚਿੱਟੀ ਚਾਦਰ 'ਤੇ ਰੰਗ ਚੜਿਆ ਜਾਂਦਾ ਹੈ, ਮੈਲੀ ਚਾਦਰ 'ਤੇ ਨਹੀਂ ਰੰਗ ਚੜਦਾ, ਹੁਣ ਰੰਗ ਚੜਨ ਲੱਗਾ ਅੰਦਰ। ਕੀ ਹੈ ਪਰ ਜਿਨ ਕੋ ਪੂਰਾ ਲਿਖਿਆ, ਅਸੀਂ ਤਦੇ ਸ਼ਬਦਾਂ ਦਾ ਵਾਸਤਾ ਦੇ ਕੇ ਕਹਿੰਦੇ ਹਾਂ ਕਾਲੇ ਨਹੀਂ ਪੈਣਾ, ਉਸੇ ਤਰ੍ਹਾਂ ਬੜੀ ਇਹ ਚੀਜ਼ਾਂ ਹੋਣੀਆਂ ਜਿੱਦਾਂ ਲਿਖੀਆਂ ਗਈਆਂ, ਤਾਂ ਸ਼ਬਦ ਦੀ ਗਾਈਡੈਂਸ ਹੈ ਵੀ ਇਸ ਤਰ੍ਹਾਂ ਇਸ ਸਟੇਜ ਦਾ ਆ ਕੇ ਰੰਗ ਚੜ੍ਹਨਾ, ਪਹਿਲਾਂ ਦੁੱਖ ਖਤਮ ਹੋਣੇ, ਕਲੇਸ਼ ਖਤਮ ਹੋਣੇ, ਕਈ ਕੁਛ ਹੋਣਾ, ਪਰ ਨਾਮ ਜਪਣ ਦਾ ਇੰਨਾ ਫਾਇਦਾ, ਇਹ ਸਾਰੀਆਂ ਸਟੇਜਾਂ ਆਉਣੀਆਂ ਹੈ। ਇਸ ਕਰਕੇ ਇਸ ਥਾਂ ਉਹ ਸਟੇਜ ਆਈ ਜਿਹਨਾਂ ਦਾ ਪੂਰਬਲਾ ਨਹੀਂ ਲਿਖਿਆ ਹੁੰਦਾ ਉੱਥੇ ਵੀ ਹੋ ਜਾਂਦੇ, ਪਰ ਪੂਰਬਲਾ ਜਿਹੜਾ ਲਿਖਿਆ ਪਿਛਲੀ ਕਮਾਈ ਵੀ ਆਉਂਦੀ ਹੈ, ਔਰ ਉਹ 'ਚ ਫਿਰ ਆਉਂਦਾ ਜੇਨ ਕਈਆਂ ਨਾਲ ਇੱਥੇ ਆਣ ਕੇ ਕਮਾਈ ਨਹੀਂ ਕੀਤੀ ਹੁੰਦੀ, ਕਈਆਂ ਨੂੰ ਉਸ ਨਾਮ ਜਪਣ ਵਾਲੀ ਸੰਗਤ 'ਚ ਬੈਠੇ ਇੱਕ ਮਿੰਟ 'ਚ ਰੰਗ ਚੜ ਜਾਂਦਾ, ਉਹ ਕੌਣ ਹੁੰਦੇ ਆ, ਉਹ ਆ ਸ਼੍ਰੇਣੀ ਹੈ ਜੇਨ ਕਪੂਰ ਇੱਕ ਸੁੱਤਿਆਂ ਨਾਲ ਹਨ, ਇੱਕ ਜਾਗਣ ਦੇ ਨਾਲ ਹਨ, ਇੱਕ ਸੁੱਤਿਆਂ ਦੇ ਹੇਠਾ ਪਾਣੀ ਚਾਹੁੰਦਾ, ਇੱਕ ਜਾਗਦੇ ਸਾਰੀ ਸਾਰੀ ਇੰਨੀ ਮਿਹਨਤ ਕਰਦੀ ਤੇ ਉਹਨੂੰ ਦਿੰਦਾ। ਇੱਕ ਜਗਨ ਦੇ ਨਾਲ ਹਨ, ਇੱਕ ਸੋਚਣ ਦੇ ਅਨੁਸਾਰ, ਇੱਕ ਇਹਨਾਂ ਨੂੰ ਤੁਸੀਂ ਇੱਕ ਮਿਣਕੀ ਦੇ ਦੇਣਾ ਸਭ ਕੁਛ, ਉਹ ਉਹਨਾਂ ਦੀ ਪਿਛਲੀ ਕਮਾਈ ਹੁੰਦੀ। ਸਾਨੂੰ ਬਾਣੀ ਦੇ ਵਿੱਚੋਂ ਇਹ ਸਾਰੀ ਖੇਲ ਸਮਝ ਆ ਰਹੀ ਹੈ ਭਈ ਜਿਨ ਕਪੂਰ ਤਿੰਨ ਰੰਗ ਲੱਗਾ ਰੰਗ ਲੱਗਾ ਲੱਗਾ ਰੰਗ ਲੱਗਾ ਨਿਰੰਕਾਰ ਜਿੰਨਾ ਰੰਗ ਲੱਗਾ ਨਿਰੰਕਾਰ ਜਦੋਂ ਉਹਨਾਂ ਨੂੰ ਰੰਗ ਚੜ ਜਾਂਦਾ ਫਿਰ ਮਾਇਆ ਦਾ ਸਵਾਦ ਸਭ ਕੁਛ ਛੱਡ ਦਿੰਦਾ ਵਿਰਾਗ ਆ ਜਾਂਦਾ ਜਿਹਨਾਂ ਨੂੰ ਰੰਗ ਚੜ ਗਿਆ ਉਹਨੀ ਛੱਡਿਆ ਮਾਇਆ ਸੁਹਾਵੜਾ ਉਹਨੀ ਛੱਡਿਆ ਮਾਇਆ ਸੁਹਾਵੜਾ ਧਨ ਸੰਚਿਆ ਕਹਿੰਦੇ ਇਕੱਠਾ ਕੀਤਾ ਉਹਨਾਂ ਨੇ ਫਿਰ ਆਹ ਧਨ ਇਕੱਠਾ ਕਰਦੇ ਨਾਮ ਜਪੜਦਾ ਧਨ ਸੰਚਿਆ ਨਾਮ ਅਪਾਰ ਧਨ ਸੰਚਿਆ ਨਾਮ ਅਪਾਰ ਵਾਹਿਗੁਰੂ 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 ਧਨ ਸੰਚਿਆ ਇਹਨੂੰ ਧਨ ਕਿਉਂ ਲਿਖਿਆ ਕਿਉਂਕਿ ਪਹਿਲਾਂ ਰੰਗ ਚੜ ਗਿਆ ਮਨ ਬੈਠ ਗਿਆ ਸਭ ਕੁਛ ਹੋ ਗਿਆ ਉਸ ਸਟੇਜ ਤੇ ਜਾ ਕੇ ਧਨ ਬਣਦਾ ਹੈ ਜਦ ਮਾਈ ਮੈਂ ਧਨ ਪਾਇਓ ਹਰੇ ਨਾਮ ਮਨ ਮੇਰਾ ਧਾਵਨ ਤੇ ਛੁੱਟਿਓ ਕਰ ਬੈਠੋ ਬਹੁਤ ਸਿੱਧੇ ਜੇ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ ਪਹਿਲਾਂ ਪੜ੍ਹਨਾ ਅਸੀਂ ਕਿਹੜੇ ਕੀ ਬਾਣੀ ਆ ਸਿੱਧੇ ਜੇ ਗੀਤ ਹੈ ਸਲੋਕ ਮਹੱਲੇ ਨੌਵੇਂ ਔਰ ਉਹਦੀ ਸਾਰੀ ਬਾਣੀ ਜਿਹੜੀ ਮਹੱਲੇ ਨੌਵੇਂ ਦੀ ਉਹ ਸਿੱਧੀ ਜੀ ਹੈ ਦੇਖਣ ਨੂੰ ਬੜੀ ਸਿੱਧੇ ਜੇ ਹੈ ਔਰ ਉਹ ਐਡੀ ਡੂੰਘੀ ਬਾਣੀ ਹੈ ਨਾ ਕਿਉਂ ਕਿਉਂਕਿ ਉਹਨੇ ਪਿਛਲੇ ਨੌਵਾਂ ਗੁਰੂਆਂ ਦੀ ਜਾਂ ਜਿੰਨੇ ਗੁਰੂ ਪਹਿਲੇ ਅੱਠ ਹੋਏ ਸੀ ਉਹਨਾਂ ਦਾ ਗਿਆਨ ਡਾਈਜੈਸਟ ਕੀਤਾ ਸੀ 26 ਸਾਲ 9 ਮਹੀਨੇ 13 ਦਿਨ ਉਹ ਗਰੀਬੀ ਪਾਪ 'ਚ ਰਹਿ ਕੇ ਰੂੜੀਆਂ 'ਚ ਕੋਈ ਜਾਣਦਾ ਨਹੀਂ ਸੀ 26 ਸਾਲ 9 ਮਹੀਨੇ 13 ਦਿਨ ਦੇ ਬਾਅਦ ਉਹ ਨਿਕਲੇ ਉੱਥੋਂ ਔਰ ਬਾਬਾ ਮੱਖਣ ਸ਼ਾਹ ਲਵਾਣੀ ਨੇ ਜਦੋਂ ਕੱਢਿਆ ਹੈ ਉਸ ਵੇਲੇ 26 ਸਾਲ 9 ਮਹੀਨੇ 13 ਦਿਨ ਹੋ ਗਏ ਸੀ ਅੰਦਰ ਹੀ ਐਡਾ ਗਿਆਨ ਡਾਈਜੈਸਟ ਕੀਤਾ ਉਹਨਾਂ ਨੇ ਔਰ ਉਹਨਾਂ ਨੇ ਫਿਰ ਸਿੱਧੇ ਜਿਹੇ ਗੀਤ ਲਿਖੇ ਭਈ ਮਾਈ ਮੈਨੂੰ ਮੈਂ ਬਾਹਰ ਦੇ ਮਾਈ ਮੈਂ ਧਨ ਪਾਇਓ ਹਰੇ ਨਾਮ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਵਿਸਰਾਮ ਸਾਰੀ ਖੇਡ ਹੀ ਇਸ ਦੀ ਹੈ ਧਨ ਕਿੱਥੇ ਬਣਦਾ ਅਸੀਂ ਸ਼ਬਦਾਂ ਤੋਂ ਦੇਖਣਾ ਧਨ ਸੰਚਿਆ ਨਾਮ ਅਪਾਰ ਧਨ ਸੰਚਿਆ ਨਾਮ ਜਿਉਂ ਜਿਉਂ ਇਹ ਧਨ ਆਉਂਦਾ ਹੈ ਤਿਉਂ ਤਿਉਂ ਲਿਵ ਲੱਗਦੀ ਜਾਂਦੀ ਹੈ ਆ ਗਈ ਲਿਵ ਦੀ ਅਵਸਥਾ ਆਈ ਇਹ ਅੱਠੇ ਪਹਿਰ ਇੱਕ ਤੇਲ ਲੈ ਅੱਠੇ ਪਹਿਰ ਇੱਕ ਤੇਲ ਲੈ ਮੰਨਣ ਹੁਕਮ ਅਪਾਰ ਹੇ ਮੰਨਣ ਹੁਕਮ ਅਪਾਰ ਕਹਿੰਦੇ ਉਹਨਾਂ ਨੇ ਲਿਵ ਵੀ ਲੱਗ ਗਈ ਐਡਾ ਵੱਡਾ ਦਾਨ ਸਭ ਕੁਛ ਅੰਦਰ ਹੋ ਗਿਆ ਪਰ ਉਹ ਤ੍ਰਿਪਤ ਦੇ ਨਹੀਂ ਅਸੀਂ ਉਸ ਪੂਣੀ ਜਿਹੜੀ ਕੱਤੀ ਆ ਰਹੇ ਹਾਂ ਉਹਦੇ 'ਤੇ ਲਿਆ ਕੇ ਸੱਟ ਮਾਰਨੇ ਹਾਂ ਅਸੀਂ ਵੀ ਅਸਲ ਟੀਚਾ ਸਾਡਾ ਗੋਲ ਕੀ ਹੈ ਸਾਡਾ ਲਕਸ਼ ਕੀ ਹੈ ਉਹ ਹੈ ਜਨ ਨਾਨਕ ਮੰਗੇ ਦਾਨਿਕ ਜਨ ਨਾਨਕ ਮੰਗੇ ਦਾਨਿਕ ਦੇਹੋ ਦਰਸ ਮਨ ਪਿਆਰੇ ਦੇਹੋ ਦਰਸ ਮਨ ਪਿਆਰੇ ਪਾਈ ਦੇਹੋ ਦਰਸ ਮਨ ਪਿਆਰੇ ਦੇਹੋ ਦੇਹੋ ਦਰਸ ਮਨ ਪਿਆਰੇ ਮੈਨੂੰ ਕੁਛ ਨਹੀਂ ਹੋਰ ਚਾਹੀਦਾ ਮੈਨੂੰ ਆਪਣਾ ਦਰਸ਼ਨ ਦਿਖਾ ਦੇ ਦੇਹ ਦਰਸ ਮਨ ਪਿਆਰ ਦੇਹ ਦਰਸ ਮਨ ਪਿਆਰ ਅਸਲ ਅਸੀਂ ਸ਼ਬਦ 376 ਸਫ਼ੇ 'ਤੇ ਚੱਕਦੇ ਹਾਂ ਵੀ ਉਹ ਬਗੈਰ ਦਰਸ਼ਨ ਤੋਂ ਉਹ ਕੁਛ ਮੰਗਦੇ ਨਹੀਂ ਹੋਏ ਤ੍ਰਿਪਤ ਅਘਾਏ ਮੈਂ ਤ੍ਰਿਪਤ ਅਤੇ ਰੱਜਦਾ ਤਦ ਹੈ ਹਰ ਦਰਸ਼ਨ ਮਨ ਮੋਰਾ ਤਾਂ ਇਹੋ ਜਿਹੇ ਗੀਤ ਇਹੋ ਜਿਹੇ ਸਾਰਿਆਂ ਤਾਨੇ ਗੁਰੂ ਤਾਨੇ ਦਾ ਗਿਆਨ ਜਿਹੜਾ ਬੰਦਾ ਕਦੀ ਬੋਰ ਨਹੀਂ ਹੋ ਸਕਦਾ ਬੋਰ ਹੋਣਗੇ ਤੇ ਖੰਡ ਪਾਠੀ ਦਾ ਉਹਨੂੰ ਪੜ੍ਹਨ ਵਾਲੇ ਹੋਣ ਔਰ ਉਹ ਬੋਰ ਹੋਏ ਪਏ ਉਹ ਸਾਰਾ ਪਾਠ ਦਾ ਕਰੀ ਜਾਣਾ ਸਾਰਾ ਸਾਰਾ ਇਹਨਾਂ ਦਾ ਸਾਰਾ ਆ ਦੇਖੋ ਇਹਨੇ ਨੇ ਗਾਣ ਚ ਹਰਕ ਦੇ ਲਈ ਲਿਖੀ ਹੈ। ਜੇ ਹੁਣ ਜੇ ਏਦਾਂ ਪੜ੍ਹਨੇ ਤੇ ਪੰਨਾ 376 ਬੌਟਮ ਦੇ ਉੱਤੇ ਸ਼ਬਦ ਹੈ ਮਹੱਲੇ ਪੰਜਵੇਂ ਦਾ।
ਤ੍ਰਿਪਤੇ ਆ ਘਾਵੈ ਹਰ ਦਰਸ਼ਨ ਮਾਨ ਮੋਰਾ, ਤ੍ਰਿਪਤੇ ਆ ਘਾਵੈ
ਮੇਰਾ ਮਾਂ ਤਾਂ ਰੱਜਦਾ ਜਦੋਂ ਤੇਰੇ ਦਰਸ਼ਨ ਹੋ ਜਾਣ।
ਤ੍ਰਿਪਤੇ ਘਾਵੈ
ਉਹੀ ਚੀਜ਼ ਹੈ, ਘਰ ਲੈ ਲਿਆ ਹਮਨੇ ਤੇਰੇ ਘਰ ਕੇ ਸਾਹਮਣੇ, ਬਿਸਤਰ ਵਿਛਾ ਦਿਆ ਹੈ ਤੇਰੇ ਦਰ ਕੇ ਸਾਹਮਣੇ, ਅਸੀਂ ਨਹੀਂ ਹਟਣਾ ਤੇਰੇ ਦਰਸ਼ਨ ਵਾਜੋਂ, ਤੇਰਾ ਪਿੱਛਾ ਨਹੀਂ ਛੱਡਣਾ ਭਾਵੇਂ ਲੱਗ ਜਾਣ ਹੱਥ ਘੜੀਆਂ, ਹੈਂ ਹਾਰੇ ਦੀਆਂ ਪੰਜ ਲੜੀਆਂ, ਤੇਰਾ ਪਿੱਛਾ ਨਹੀਂ ਛੱਡਣਾ ਭਾਵੇਂ ਲੱਗ ਜਾਣ ਹੱਥ ਘੜੀਆਂ, ਤੋ ਅਸੀਂ ਇਹਦੇ ਤੋਂ ਬਗੈਰ ਅਸੀਂ ਹੋਰ ਕੁਛ ਮੰਗਣਾ ਨਹੀਂ।
ਤ੍ਰਿਪਤੇ ਹਰ ਦਰਸ਼ਨ ਮਾਨ ਮੋਰਾ,
ਬਿਨ ਹਰ ਨਾਮ ਸਭ ਹੀ ਥਰੈ,
ਬਿਨ ਹਰ ਨਾਮ ਅਵਰ ਸਭ ਥਰੈ।
ਪਹਿਲਾਂ ਨਾਮ ਆਊਗਾ, ਇਹ ਵੀ ਤਰਕੀਬ ਦੇਖਣੀ ਹਨ ਗਾ, ਤਦੇ ਹੱਥ ਚ ਤੁਹਾਨੂੰ ਸਾਰਾ ਗਿਆਨ ਦਿੱਤਾ ਹੈ ਵੀ ਪਹਿਲਾਂ ਨਾਮ ਲਿਖਿਆ ਫਿਰ ਉਹਦੇ ਦਰਸ਼ਨ ਹੋਣੇ, ਪਹਿਲਾਂ ਨਾਮ ਵਰਗੀ ਵਸਤੂ ਆਊਗੀ ਉਹਦੇ ਲਈ ਲਿਖ ਰਹੇ ਨੇ।
ਬਿਨ ਹਰ ਨਾਮ ਅਵਰ ਸਭ ਥਰੈ,
ਤੂੰ ਮੈਨੂੰ ਕੀ ਰੀਤੀਆਂ ਸਿੱਧੀਆਂ ਦੇਈ ਜਾਂਦਾ, ਜੋ ਮੈਂ ਕਹਿਣਾ ਪੂਰਾ ਹੋਈ ਜਾਂਦਾ, ਮੇਰੇ ਲਾਲੀ ਚੜ ਗਈ ਸਭ ਕੁਛ ਹੋ ਗਿਆ, ਬਾਹਰ ਦੁਨੀਆ ਮੈਨੂੰ ਪੂਜਦੀ ਹੈ, ਮੈਂ ਕੀ ਕਰਾਂ, ਪਹਿਲਾਂ ਮੈਨੂੰ ਨਾਮ ਦੇ, ਕਿਉਂਕਿ ਨਾਮ ਤੂੰ ਪਹਿਲਾਂ ਰਾਹ ਦੀਆਂ ਰੁਕਾਵਟਾਂ ਆਉਣੀਆਂ, ਰਿੱਧ ਸਿੱਧ ਅਵਰਾ ਸਾਧ ਕਈ ਕੁਛ ਵਰਤੂ ਅੰਦਰ ਕਈ ਤੇ ਇੱਥੇ ਫਸ ਕੇ ਬੈਠ ਜਾਂਦੇ, ਪਰ ਜਿਹੜੇ ਮੰਗਣ ਵਾਲੇ ਆ ਉਹ ਕਹਿੰਦੇ ਆ
ਬਿਨ ਹਰ ਨਾਮ ਅਵਰ ਸਾਧ ਥੋਰਾ, ਤ੍ਰਿਪਤੀ ਆ ਘਾਵੈ ਹਰ ਦਰਸ਼ਨ ਮਾਨ ਮੋਰਾ।
ਦਰਸ਼ਨ ਨੀ ਕਹਿਣਾ, ਦਰਸ਼ਨ ਨੀ ਕਹਿਣਾ, ਦਰਸ਼ਨੇ
ਤ੍ਰਿਪਤੇ ਆ ਘਾਵੈ ਹਰੇ ਦਰਸ਼ਨੇ ਮਨ ਮੋਰਾ, ਤ੍ਰਿਪਤੇ ਆ ਘਾਵੈ ਹਰੇ ਦਰਸ਼ਨ ਮਨ ਮੋਰਾ।
ਪਤਾ ਨੀ ਕੰਨੇ ਖਰੇ ਕਿ 30 ਕਿ 40 ਸਾਲ ਹੋ ਗਏ ਹੈ, ਜਿਹੜੀਆਂ ਪਿਛਲੀਆਂ ਟਿਊਨਾਂ ਮਹਾਰਾਜ ਨਾ ਕੋ ਬਖਸ਼ੀਆਂ ਸੀ ਉਹ ਸਭ ਲੋਕੀ ਗਾਈ ਜਾਂਦੇ ਸਾਰੇ, ਜਦੋਂ ਅਸੀਂ ਪੁਰਾਣੀ ਟੇਪ ਸੁਣਦੇ ਕਿਸੇ ਦੀ ਉਹ ਸਾਹਿਬ ਉਹ ਕਹਿ ਯਾਰਾ ਤੇ ਜਿੰਨਾ ਅੱਜ ਕੱਲ੍ਹ ਸਾਰਾ ਹੋ ਰਿਹਾ ਹੈ ਪੰਜਾਬ 'ਚ ਸਾਰਾ ਕੀਰਤਨ ਆ ਬਾਣੀ ਦਾ ਸਾਰਾ ਸਾਰਾ ਉਹ ਅਸੀਂ ਸਾਰੇ, ਕਈ ਵਾਰੀ ਮੈਂ ਸੋਚਦਾ ਨਾ ਯਾਰ ਇਹ ਸਾਰੀਆਂ ਟਿਊਨਾਂ ਕਿੱਥੋਂ ਆ ਗਈਆਂ, ਮੈਂ ਤੇ ਮਿੰਟ ਬਾਜਾ ਨਹੀਂ ਸੀ ਵਜਾਉਣਾ ਆਉਂਦਾ। ਮੈਂ ਜਿਸ ਵੇਲੇ 8ਵੀਂ 'ਚ ਪੜ੍ਹਦਾ ਸੀ ਤੇ ਜਿਹੜਾ ਛੋਟਾ ਭਰਾ ਹੁੰਦਾ ਨਾ, ਜੇ 2-3 ਭਰਾ ਹੋਣ ਨਾ, ਜਿਹੜਾ ਛੋਟਾ ਭਰਾ ਹੁੰਦਾ ਨਾ ਉਹ ਗੁਲਾਮ ਹੀ ਹੁੰਦਾ ਵੱਡੇ ਭਰਾ, ਉਹਦੀ ਕੋਈ ਇੱਜ਼ਤ ਨਹੀਂ ਹੁੰਦੀ, ਉਹਨੂੰ ਵੱਡਾ ਭਰਾ ਵੀ ਸਾਰਾ ਉੱਥੋਂ ਛੋਟਾ ਵੀ ਸਭ ਉਹਨੂੰ, ਤੇ ਮੈਨੂੰ ਪੁੱਟੂ ਕਹਿੰਦੇ ਹੁੰਦੇ ਸੀ, ਮੈਨੂੰ ਪੁੱਟੂ ਨੂੰ ਕਹਿੰਦੇ ਚਲੋ ਆਹ ਕੰਮ ਕਰ, ਚੱਲ ਆਹ ਕਰ, ਮੈਂ ਤੁਰੇ ਰਹਿਣਾ। ਉਹ ਵੱਡੇ ਭਰਾ ਨਾਲ ਨਾ ਦੱਸਿਓ 12 ਰੁਪਏ ਦਾ ਹਾਰਮੋਨੀਅਮ ਲਿਆਂਦਾ ਹੁਣੀ ਦਿਨ, 12 ਰੁਪਏ ਉਸ ਵੇਲੇ ਬੜਾ 12 ਰੁਪਏ ਦਾ ਹਾਰਮੋਨੀਅਮ, ਔਰ ਉਹ ਹੈ ਵੀ ਜਰਮਨੀ ਸੈੱਟ ਉਸ ਵੇਲੇ ਦਾ, ਉਹ ਹਾਰਮੋਨੀਅਮ ਲਿਆ ਕੇ ਤੇ ਉਹਨੇ ਨਾ ਵੱਡੇ ਭਰਾ ਜੀ ਉਹਦਾ ਹੱਕ ਸੀ, ਅਸੀਂ ਉਹਨੂੰ ਹੱਥ ਨਹੀਂ ਸੀ ਲਾ ਸਕਦੇ ਹਾਰਮੋਨੀਅਮ, ਅਸੀਂ ਦੂਰੋਂ ਦੇਖਦੇ ਰਹਿਣਾ ਯਾਰ, ਅਤੇ ਉਹਨੇ ਭਾਅ ਜੀ ਨਾ ਉਹਨੇ ਬਾਜਾ ਸਿੱਖਣਾ ਸ਼ੁਰੂ ਕੀਤਾ, ਅਤੇ ਮੈਂ ਤੇ ਮੈਥੋਂ ਜਿਹੜਾ ਵੱਡਾ ਸੀ ਸਾਡਾ ਜੁੱਟ ਸੀ, ਅਤੇ ਵੱਡਾ ਭਰਾ ਜਿਹੜਾ ਗੋਰਾ ਸੀ ਅਸੀਂ ਦੂਸਰੇ ਰੰਗ ਦੇ ਸੀ, ਅਸੀਂ ਉਹਨੂੰ ਆਹਨੂੰ ਆ ਗਿਆ ਕਹਿੰਦੇ ਹੁੰਦੇ ਸੀ, ਭਾ ਨਿਰੰਜਨ ਵੱਡਾ ਸੀ ਅਸੀਂ ਮਾਂ ਨੂੰ ਜੋ ਕੋਈ ਕੰਮ ਹੁਣ ਅਸੀਂ ਕਹਿਣਾ ਸਾਰਾ ਆਲੂ ਆ ਗਿਆ ਇਹ ਕਿਉਂ ਨਹੀਂ ਕੰਮ ਕਰਦਾ, ਅਤੇ ਸਾਨੂੰ ਕਹਿੰਦੇ ਪੱਠੇ ਲਿਆ ਪੱਠੇ ਕੋਤਰ ਆ ਹੁਣ ਤੇਰੀ ਵਾਰੀ ਹੈ ਜੀ ਇੰਦਰਾ ਤੇਰੀ ਮੱਝ ਹੈ, ਇਹ ਆਲੂ ਆ ਗਿਆ ਇਹਨੂੰ, ਇੰਨਾ ਸੱਚੀ ਗੱਲ ਤੁਹਾਨੂੰ ਦੱਸਦਾ, ਵੱਡਾ ਭਰਾ ਉਹਨੇ ਹਾਰਮੋਨੀਅਮ ਲਿਆਂਦਾ, ਆਹ ਤੁਹਾਨੂੰ ਆਪਣੀ ਅੱਜ ਮੈਂ ਪਹਿਲੀ ਵਾਰੀ ਲਾਈਵ ਸਟੋਰੀ ਦੱਸ ਰਿਹਾ ਵੀ ਮੈਨੂੰ ਬਾਜਾ ਕਿੱਦਾਂ ਆਇਆ, ਉਹ ਤੇ ਜੀ ਸਾਨੂੰ ਹੱਥ ਨਾਲ ਲਾਉਣ ਦਿਆ ਕਰੇ, ਅਤੇ ਮੈਂ ਉਹਨੂੰ ਜੋਗਿੰਦਰ ਨੂੰ ਕਿਹਾ ਜੋਗਿੰਦਰਾ ਇਹ ਜਦੋਂ ਭਾਈ ਕਾਲਜ ਆਉਂਦਾ ਹੈ ਨਾ ਅਸੀਂ ਪਿੱਛੋਂ ਬਾਜਾ ਵਜਾਈਏ ਅੱਜ ਦੇਖੀਏ ਸਾਰੀਆਂ, ਉਹ ਕਹਿਣ ਲੱਗੇ ਮੈਂ ਉਹ ਕਹਿੰਦਾ ਕਿ ਮਾਰੂਗਾ ਜੇ ਉਹਨੂੰ ਪਤਾ ਲੱਗ ਗਿਆ, ਅਤੇ ਬਾਜੇ ਨੂੰ ਨਹੀਂ ਛੇੜਨਾ ਸਾਨੂੰ ਤਾਂ ਪਤਾ ਹੀ ਨਹੀਂ ਕਿੱਦਾਂ ਵਜਾਉਣਾ, ਤੇ ਮੈਂ ਕਿਹਾ ਤੂੰ ਲਾ ਦੱਸੀ, ਮੈਂ ਤੈਨੂੰ ਵਜਾ ਕੇ ਦੱਸੂ। ਅਸੀਂ ਉਹ ਗਿਆ ਕਾਲਜ, ਉਹ ਮਕਲੈਗਨ ਇੰਜੀਨੀਅਰਿੰਗ ਕਾਲਜ ਲਾਹੌਰ ਪੜ੍ਹਦਾ ਸੀ, ਜਿਹੜਾ ਮੁਗਲਪੁਰ ਲਾਗੇ ਸੀ ਇੰਜੀਨੀਅਰਿੰਗ 'ਚ। ਉਹਦੇ ਬੜਾ ਘਰ 'ਚ ਸੀ ਵੀ ਇੰਜੀਨੀਅਰਿੰਗ ਕਰ ਰਿਹਾ ਸਾਰਾ ਹੀ, ਛੋਟੇ ਸੱਤਵੀਂ ਅੱਠਵੀਂ 'ਚ ਹੁੰਦੇ ਸੀ, ਕਿਉਂਕਿ ਜਿਹੜੀ ਮੱਝ ਰੱਖੀ ਹੁੰਦੀ ਸੀ ਨਾ ਉਹ ਅਸੀਂ ਵਾਰੀ ਵਾਰੀ ਪੱਠੇ ਉਹਦਾ ਗੋਹਾ ਢਾਉਣਾ। ਅਸੀਂ ਦੋਨਾਂ ਭਰਾਵਾਂ ਨੂੰ ਡਿਊਟੀ ਲਾਏ ਸੀ, ਅਸੀਂ ਕਹਿਣਾ ਇਹ ਪਟਵਾਰੀ ਲੱਗਾ, ਇਹਦੇ ਕਿਉਂ ਨਹੀਂ ਡਿਊਟੀ ਲਾਉਂਦੀ? ਵੀ ਕਹਿੰਦੇ ਵੀ ਤੁਸੀਂ ਮਿਲ ਜਾਣੇ ਆ, ਤੁਸੀਂ ਚੂੜੀਆਂ ਨੂੰ ਵਾਰੀਆਂ ਗਿਣਦੇ ਰਹਿੰਦੇ। ਉਹ ਪੜ੍ਹਦਾ ਵੈ, ਉਹਨੂੰ ਪੜ੍ਹ ਲੈਣ ਦਿਓ, ਤੁਸੀਂ ਵਿਹਲੇ ਕਰੋ ਕੰਮ, ਮੱਝਾਂ ਦਾ ਸਾਰਾ ਅਸੀਂ ਦੋਨਾਂ ਨਾ ਸਾਰਾ ਕੁਛ ਕਰ ਕੁਰ ਕੇ ਅਸੀਂ ਨਾ ਉਹ ਜਿਹੜਾ ਮਾਂ ਜੀ ਨਾਲ ਦੁੱਧ ਕਾੜਨੇ 'ਚ ਰੱਖਿਆ ਹੁੰਦਾ ਨਾ ਦੁਧਾਰਨੇ 'ਚ, ਉਹਦੇ ਉੱਤੇ ਇੱਕ ਚੱਪਣ ਦਿੱਤਾ ਹੁੰਦਾ ਛੇਕਾਂ ਵਾਲਾ, ਉੱਥੋਂ ਬਾਅਦ ਫਾਟਕ ਲਾਇਆ ਹੁੰਦਾ ਉਹ ਸਾਰਾ। ਉਹ ਮੈਂ ਅਤੇ ਜੋਗਿੰਦਰ ਅਸੀਂ ਦੌੜਦੇ ਬੜਾ, ਅਸੀਂ ਖੇਡਦੇ ਰਹਿਣਾ ਸਾਰਾ ਬਾਹਰ। ਸਾਨੂੰ ਜਦੋਂ ਭੁੱਖ ਲੱਗਣੀ ਤਾਂ ਅਸੀਂ ਮੈਂ ਜੋਗਿੰਦਰ ਨਾਲ ਕਹਿੰਦੇ ਯਾਰ ਦੁੱਧ ਪੀਣਾ, ਸਾਡੇ ਹਿੱਸੇ ਦਾ ਤਾਂ ਥੋੜ੍ਹਾ ਜਿਹਾ ਆਉਣਾ। ਉਹ ਕਹਿੰਦਾ ਲੈ, ਉਹਨੇ ਇੱਕ ਨਲਕੀ ਲੈ ਕੇ ਨਾ ਨਾੜ ਦੀ, ਉਹਨੂੰ ਬਾਹਰਲੇ ਛੇਕਾਂ ਸਾਨੀ ਧੱਕਣਾ, ਧੱਕ ਕੇ ਫਿਰ ਅੰਦਰਲੇ ਦਦਾਰ ਨੇ ਛੇਕਾਂ 'ਚ ਕੱਢਣੀ, ਕੱਢ ਕੇ ਫਿਰ ਅੰਦਰ ਜਿਹੜੀ ਮਲਾਈ ਐਨ ਤੈਅ ਜੰਮੀ ਹੋਣੀ ਨਾ ਉਹਨੂੰ ਠੋਕਣਾ, ਉਹਦੀ ਥੱਲੇ ਨਿਕਲ ਜਾਏ, ਉਹ ਫਿਰ ਬਾਹਰੋਂ ਚੂਸੀ ਜਾਣਾ, ਉਹ ਮਲਾਈ ਥਾਂ ਤਲੀ ਜਾਣੀ ਅਤੇ ਉਹ ਸਾਰਾ ਦੁੱਧ ਲੈ ਪੀ ਜਾਣਾ। ਕਹਿੰਦਾ ਮੈਂ ਕਿਹਾ ਯਾਰ ਤੂੰ ਆ, ਕਹਿੰਦਾ ਹੋਰ ਸਾਨੂੰ ਪੀਣ ਨੂੰ ਤਾਂ ਦਿੰਦੇ ਨਹੀਂ, ਸਾਰਾ ਦੁੱਧ ਵੱਡੇ ਭਰਾ ਨੂੰ ਚਲੇ ਜਾਂਦਾ। ਉਹ ਕਹਿੰਦੇ ਇਹਦੇ ਨਾ ਵੀ ਜੇ ਕੋਈ ਮਾੜਾ ਹੋਵੇ ਨਾ ਤਾਂ ਉਹਨੂੰ ਉਹ ਬੀਬੀ ਕਹਿ ਯਾਰ ਕਿੰਨਾ ਕੁ ਮਾੜਾ? ਮਾੜਾ ਨਾ ਜਿੰਨਾ ਭਲਵਾਨ ਦੀ ਭੈਣ ਪਾਣੀ ਹੁੰਦੀ ਹੈ, ਸਾਰਾ ਦੁੱਧ ਘਿਓ 'ਚ ਭਲਵਾਨ ਨਾ ਖਾ ਜਾਣਾ ਭਰਾ ਨਾ ਅਤੇ ਭੈਣ ਵਿਚਾਰੀ, ਕਿੰਨਾ ਮਾੜਾ ਜੀ ਜਿੱਦਾਂ ਭਲਵਾਨ ਦੀ ਭੈਣ ਮਾੜੀ ਹੈ। ਤੋ ਸਾਰਾ ਸਾਨੂੰ ਕੁਛ ਨਾ ਮਿਲਣਾ ਅਤੇ ਉਹ ਅਸੀਂ ਨਲਕੀ ਥਾਣੀ ਦੁੱਧ। ਉਹਨੇ ਰੋਜ਼ ਹੀ ਮਾਂ ਜੀ ਨਾਲ ਨਾ ਸਾਡੀ ਜਿਹੜੀ ਛੋਟੀ ਭੈਣ ਸੀ ਵਿਆਹ ਤੋਂ ਉਹਦੇ ਦੁਆਲੇ ਹੋ ਜਾਣਾ, ਫਿਰ ਤੂੰ ਇੰਨੀ ਗੋਟੀ ਲਾ ਤੇ ਸਾਰਾ ਦੁੱਧ ਸੜ ਗਿਆ ਥੱਲੇ ਚੱਲੇ, ਉਹਨਾਂ ਦੇ ਭਾਣੇ ਵੀ ਦੁੱਧ ਖੜ ਖੜ ਕੇ ਥੱਲੇ ਚੱਲ ਗਿਆ। ਉਹ ਕਹਿੰਦੀ ਇੰਨਾ ਕਿੱਦਾਂ ਕੱਢ ਸਕਦਾ, ਕੋਈ ਬਿੱਲੀ ਪੀ ਗਈ ਹੋਣੀ। ਬਿਆਨ ਤੂੰ ਬਿਆਨੋ ਬਿਆਨੋ ਯਾਦ ਰੱਖੀ, ਤੂੰ ਅੱਜ ਪੈਰ ਰੱਖੇ ਤੇ ਦੁੱਧ ਦਾ ਥੱਲੇ ਚੱਲੇ, ਇੱਧਰ ਦੁੱਧ ਰਹਿੰਦਾ ਹੀ ਨਹੀਂ। ਉਹ ਕਿਤੇ ਸਾਡੇ ਪਾੜੇ ਨਾ ਉਹ ਕਿਤੇ ਚੋਰੀ ਦੇਖਦੀ ਰਹੀ, ਅਸੀਂ ਅੱਧੀ ਛੁੱਟੀ ਆਏ ਸਕੂਲੋਂ ਆਣ ਕੇ ਜਗਿੰਦਰ ਨਾਲ ਨਾਲੀ ਠੋਕੀ ਜੂ ਚਾੜਨ ਡਿਆ ਤੇ ਉਹ ਪਿੱਛੋਂ ਆਣ ਕੇ ਹੈ ਹੁਣ ਦੱਸੂਗੀ ਵੀ ਇਹ ਚੌਹਾਂ ਲੱਤੀਆਂ ਵਾਲਾ ਬਿੱਲਾ ਨਹੀਂ ਹੈ, ਇਹ ਦੋਵਾਂ ਲੱਤਾਂ ਵਾਲਾ ਬਿੱਲਾ ਪੀਂਦਾ। ਉਹਨੇ ਮਾਂ ਜੀ ਨੂੰ ਦੱਸਤਾ, ਸਾਡੇ ਬਹੁਤ ਖੜਕੀ ਤੇ ਉਹਨੇ ਸਾਰਾ ਮੈਂ ਕਿ ਜਗਿੰਦਰਾ ਤੇਰੇ ਨਾਲ ਉਹ ਹੋਣੀ ਆ, ਅਸੀਂ ਬਾਜੇ ਨੂੰ ਹੱਥ ਨਹੀਂ ਲਾਉਣਾ। ਉਹ ਕਹਿੰਦਾ ਕਿ ਉਹ ਚਲੇ ਗਿਆ ਜੀ, ਅਸੀਂ ਉਹ ਸਾਰਾ ਬਾਜਾ ਉੱਤੇ